ਵਾਹ ਤ੍ਰਿਪਤਾ ਰੇ ਚਾਨਾ ਚਾਨਣਾ ਵਾਹ ਓ ਮੇਰੇ ਆ ਮਹੀਆ ਉਦਮ ਲਗਨ ਤੇਰੀ ਰੇ ਸਦਕੇ ਆਸ਼ਿਕੇ ਓ ਉਤਸ਼ਾਹੀਆ ਰਾਹੋਂ ਪੁੱਲਿਆਂ ਨੂੰ ਰਾਹ ਪਾਣਾ ਤੁਰੋਂ ਕਰਮ ਸੀ ਤੇਰਾ ਪਾਇਆ ਰਾਹ ਜਿਨ੍ਹਾਂ ਨੂੰ ਉਹਨਾਂ ਤੈਨੂੰ ਕਿਹਾ ਕੁਰਾਹੀਆ
ਮਾਛੀ ਦਾ ਚੰਨ ਬਣ ਕੇ ਸਤਿਗੁਰ ਨਾਨਕ ਆਇਆ ਕੂੜ ਇੱਕ ਸੱਤ ਦਾ ਕੁੱਲ ਹਨੇਰਾ ਜਿਸਨੇ ਆਣ ਉਡਾਇਆ ਭੁੱਲ ਗਈ ਸੀ ਰਸਤਾ ਦੁਨੀਆ ਰਸਤਾ ਉਸ ਵਿਖਾਇਆ ਤੱਕ ਉਸ ਦੀ ਵਡਿਆਈ ਤਾਈ ਸਭ ਨੇ ਸੀ ਝੁਕਾਇਆ
ਮਨ ਹੌਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸਾਗਾ ਰੱਖ ਗਰੀਬੀ ਵੇਸ਼
ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ ਇਸ ਮਜ਼ਮੂਨ ਨੂੰ ਪੇਸ਼ ਕਰਨ ਲਈ ਅੱਜ ਦੇ ਇਸ ਧਾਰਮਿਕ ਦੀਵਾਨ ਵਿੱਚ ਹਾਜ਼ਰ ਨੇ ਲਖਮੀਰ ਸਿੰਘ ਮਸਤ ਐਂਡ ਪਾਰਟੀ, ਬਲਦੇਵ ਸਿੰਘ ਢਿੱਲੋਂ, ਦਵਿੰਦਰ ਸਿੰਘ ਸੰਧੂ, ਜੈਮਲ ਸਿੰਘ ਗਿੱਲ। ਸਭ ਤੋਂ ਪਹਿਲਾਂ ਸਰੋਤੇ ਜਨ ਮੁੱਖ ਪਵਿੱਤਰ ਕਰੋ ਤੇ ਪਿਆਰ ਵਿੱਚ ਜੁੜੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਂ ਸਮੇਂ ਨਾਲ ਜੁਗਾ ਪ੍ਰਮਾਣ ਨਿਰੰਕਾਰ ਦਾ ਹੁਕਮ ਮੰਨ ਕੇ ਬਜ਼ੁਰਗ ਪੈਗੰਬਰਾਂ ਨੇ ਮਨੁੱਖਤਾ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਦਾ ਯਤਨ ਕੀਤਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਤੋਂ ਲੈ ਕੇ ਉਪਕਾਰ ਦੁਨੀਆ ਦੇ ਸਾਹਮਣੇ ਵਰਣਨ ਯੋਗ ਨੇ। ਗੁਰਦੇਵ ਨੇ ਰਾਏ ਭੋਏ ਦੀ ਤਲਵੰਡੀ ਤੋਂ ਪਿੱਛੋਂ ਸੁਲਤਾਨਪੁਰ ਵਿੱਚ ਮੋਦੀ ਖਾਨਾ ਵੇਈ ਵਿੱਚ ਟੁੱਬੀ ਲਾ ਜਾਣਾ, ਨਮਾਜ਼ ਪੜ੍ਹਨੀ ਬੇਅੰਤ ਕੌਤਕ ਕੀਤੇ ਸਨ। ਆਖਿਰ ਉਹ ਸਮਾਂ ਆਇਆ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬਾਬਾ ਨਾਨਕ ਜੀ ਨਿਰੰਕਾਰ ਦੇ ਘਰ ਵਿੱਚੋਂ ਸਭ ਤੋਂ ਵੱਡੀ ਨਿਮਰਤਾਈ ਔਰ ਗਰੀਬੀ ਲੈ ਕੇ ਇਸ ਦੁਨੀਆਂ ਦੇ ਸਾਹਮਣੇ ਆਏ ਨੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਪਹਿਲੇ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰਸਿਓ ਬਣ ਆਈ, ਬਾਬਾ ਪੈਂਡਾ ਸੱਚਖੰਡ, ਨਵ ਨਿਦ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗਵਾਰ ਹੈ ਹੈ ਕਰਦੀ ਸੁਣੀ ਲਕਾਈ, ਬਾਬੇ ਭੇਸ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਤਰਤ ਲਕਾਈ। ਅੱਜ ਸਤਿਗੁਰੂ ਪਾਤਸ਼ਾਹ ਇੱਕ ਸਾਥੀ ਮਰਦਾਨੇ ਨੂੰ ਲੈ ਕੇ ਕਾਫੀ ਚਿਰ ਸੁਲਤਾਨਪੁਰ ਰਹਿਣ ਤੋਂ ਪਿੱਛੋਂ ਉਦਾਸੀ ਧਾਰਨ ਕਰਦੇ ਨੇ। ਗੁਰਦੇਵ ਦੇ ਇਸ ਵਿਛੋੜੇ ਨੂੰ ਸੰਗਤਾਂ ਉਤਾਵਲੀਆਂ ਹੋ ਕੇ, ਵਿਆਕਲ ਹੋ ਕੇ ਵੇਖ ਰਹੀਆਂ ਨੇ। ਗੁਰਦੇਵ ਦਾ ਪਰਿਵਾਰ, ਉਹਨਾਂ ਦੇ ਦੋਸਤ ਪੁੱਤਰ, ਉਹਨਾਂ ਦੀ ਧਰਮ ਸਪਤਨੀ ਤੇ ਉਹਨਾਂ ਨੂੰ ਨਿਰੰਕਾਰ ਦਾ ਰੂਪ ਸਮਝਣ ਕੇ ਉਹਨਾਂ ਦੇ ਨਿਤ ਦਰਸ਼ਨ ਕਰਨਾ ਚਾਹੁੰਦੀ ਭੈਣ ਨਾਨਕੀ ਵੀ ਉਹਨਾਂ ਦਾ ਵਿਛੋੜਾ ਜਲ ਰਹੀ ਸੀ। ਸਤਿਗੁਰੂ ਨਾਨਕ ਪਾਤਸ਼ਾਹ ਤੁਰਨ ਲੱਗੇ ਨੇ। ਭੈਣ ਨਾਨਕੀ, ਜਿਸ ਨੂੰ ਬ੍ਰਹਮ ਗਿਆਨ ਸੀ ਪਰ ਫਿਰ ਵੀ ਉਸਨੇ ਆਪਣੇ ਵੀਰ ਦਾ ਵਿਛੋੜਾ ਅਸਹਿ ਸਮਝ ਕੇ ਅਰਜ ਕੀਤੀ, ਵੀਰ ਨਾਨਕ, ਨਿਰੰਕਾਰ ਨਾਨਕ, ਤੇਰੇ ਕਦ ਦਰਸ਼ਨ ਹੋਣਗੇ, ਪਤਾ ਨੀ ਤੂੰ ਕਿਹੜੇ ਦੇਸ਼ ਨੂੰ ਕਿਹੜੇ ਲੋਕਾਂ ਦੀ ਭਲਾਈ ਵਾਸਤੇ ਜਾਣਾ ਹੈ। ਆਓ ਜਰਾ ਤੱਕੀਏ, ਇੱਕ ਪਾਸੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਭੈਣ ਨੂੰ ਦਲਾਸਾ ਦੇ ਕੇ ਉਦਾਸੀ ਸ਼ੁਰੂ ਕਰਦੇ ਨੇ ਦੁਨੀਆਂ ਦਾ ਪ੍ਰਚਾਰ ਕਰਨ ਵਾਸਤੇ, ਇੱਕ ਪਾਸੇ ਭੈਣ ਨਾਨਕੀ ਆਪਣੇ ਵੀਰ ਦੇ ਮੁੜਕਾ ਦਰਸ਼ਨ ਹੋਣਗੇ, ਪਿਆਰ ਵਿੱਚ ਕਹਿ ਰਹੀ ਹੈ, ਦੁਨੀਆਂ ਦਾ ਮਾਹੀ ਵੀਰ ਨਾਨਕ ਤੇ ਭੈਣ ਨਾਨਕੀ ਆਪਸ ਵਿੱਚ ਇਸ ਤਰ੍ਹਾਂ ਸਵਾਲ ਜਵਾਬ ਕਰ ਰਹੇ ਹਨ।
ਮਾਂ ਪਿਓ ਜਾਇਆ ਵੀਰਨਾ ਨੂਰ ਬਣਾ ਜਾਗਦਾ ਦਿਲ ਤੋਂ ਨਾ ਪੈਣ ਨੂੰ ਪਲਾਉਣਾ ਵੇ
ਹੁਕਮ ਸੰਰੰਕਾਰ ਦਾ ਚੌਕੂਟੀ ਪਹੁੰਚਾਵਣਾ ਪੈਣਾ ਨੂੰ ਵੀਰ ਨਾ ਪਲਾਉਂਦੇ ਨੇ
ਉਹ ਸੁਣ ਤਿਆਰੀ ਗੁਰਾਂ ਦੀ ਭੈਣ ਪਿਆਰੀ ਬੋਲਦੀ ਦੀਦ ਹੋ ਕਾਦ ਵੀਰ ਦੀ ਜਿੰਦ ਪਾਰੇ ਜੋ ਡੋਲਦੀ ਦਿਲ ਤੋਂ ਨਾ ਪੈਣ ਨੂੰ ਪਲਾਉਣਾ ਵੇ
ਤੱਕ ਉਦਾਸੀ ਪੈਣ ਦੀ ਵੀਰ ਪਿਆਰਾ ਕਹਿ ਰਿਹਾ जग सेवा लई तुरदिया क्यों दिल तुम्हारा तैरिया पैणा नू वीरना पलाउंदे ने
ओ नानक जी निरंकार हो जगत जलंदा तारो कुम दे सिद संतरी मेरा प्यार ना वसारो दिल तो ना पैण नू पलाउणा आई वे
ताडा मन वी पैण जी जन है ओ संद्रम कारदा मो ममता दा रूप क्यों तानू अज प्यार दा पैणा नू वीरना पलाउंदे ने
ए ना हो मास तो वक नहीं नौ मास तो वक नहीं जे कदे रहे सकदा वीर वछोड़ा पैणा दा दिल किवें सहे सकदा दिल तो ना पैण नू पलाउणा आई वे
चिट्टे दिन इस देश विच की दसा जो हो रिया वीर सड़न विच जुल्म दे लखा पैणा रो रिया पैणा नू वीरना पलाउंदे ने
ओ पाली बनो चै जागरे पायो पिछे भी मोड़नू लक्ष्मी ते श्री चंद दी कर देर पूरी थोड़नू दिल तो ना पैण नू पलाउणा आई वे
जल थल विच सब जीवन जो प्रित पालू पालदा मां प्यो झूठे ताज ने छाया सब ते अकाल दा पैणा नू वीरना पलाउंदे ने
ओ हुक्म साते सब आप दे हुक्म सत सब आप दे पार लोड़ एक दीर दी मापिया नू भी मिल जियो खुशी तकन ओ ईर दी दिल तो ना पैण नू पलाउणा आई वे
मां प्यो दी ले आ गया तलवंडी तो जाना देंदे बचन तेरी याद ते मुड़ तेरे कोल आवना पैणा नू वीरना पलाउंदे ने
ओ मां प्यो जाया वीरना नूर बना जागदा दिल तो ना पैण नू पलाउणा आई वे
हुक्म ओ संरंकार दा चौकूटी पहुंचावना पैणा नू वीरना पलाउंदे ने
ओ दिल तो ना पैण नू पलाउणा आई वे
पैणा नू वीरना पलाउंदे ने
जगतपाली वीर नानक ने पैण नाल वैदा कीता पैण जद तेनू मेरे प्यार दी बिल्कुल खिच होवेगी एक बारी प्यार नाल जद करें ਮੈਂ ਤੇਰੇ ਹਾਜ਼ਰ ਬੈਠਾ ਹੋਵਾਂਗਾ। ਸਤਿਗੁਰੂ ਪਾਤਸ਼ਾਹ ਵਾਅਦਾ ਕਰਕੇ ਆਪਣੇ ਬੱਚਿਆਂ ਨੂੰ ਆਪਣੀ ਧਰਮਸ ਪਤਨੀ ਨੂੰ ਦਿਲਾਸਾ ਦੇ ਕੇ, ਸੰਗਤਾਂ ਨੂੰ ਵਿਸ਼ਵਾਸ ਤੇ ਧੀਰਜ ਦੇ ਕੇ ਸੁਲਤਾਨਪੁਰ ਸਾਹਿਬ ਤੋਂ 30 ਅਗਸਤ 1507 ਈਸਵੀ ਨੂੰ ਚਾਲਾ ਪਾਉਂਦੇ ਆ। ਸਾਥੀ ਮਰਦਾਨੇ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਮੰਜਲਾ ਮੁਕਾਉਂਦੇ ਹੋਏ ਗੋਇੰਦਵਾਲ ਦਾ ਪਤਨ ਲੰਘ ਕੇ ਤਰਨ ਤਾਰਨ ਅੰਮ੍ਰਿਤਸਰ ਥਾਣੀ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਲਾਹੌਰ ਸ਼ਹਿਰ ਵਿੱਚ ਪਹੁੰਚੇ। ਗੁਰਦੇਵ ਨੇ ਰਾਤ ਉੱਥੇ ਕੱਟੀ ਹੈ। ਜਦ ਅੰਮ੍ਰਿਤ ਵੇਲਾ ਹੋਇਆ, ਅਜੇ ਕਾਫੀ ਰਾਤ ਰਹਿੰਦੀ ਸੀ ਤੇ ਕੋਲ ਹੀ ਗੁਰਦੇਵ ਦੇ ਉਸ ਆਸਣ ਦੇ ਬੁੱਚੜਖਾਨਾ ਸੀ। ਜਦ ਬੁੱਚੜਾਂ ਨੇ ਗਊਆਂ ਕਤਲ ਕਰਨੀਆਂ ਸ਼ੁਰੂ ਕੀਤੀਆਂ, ਸ਼ੋਰ ਸ਼ਰਾਬਾ ਪਿਆ, ਤਾਂ ਗੁਰਦੇਵ ਦੀ ਉਸ ਆਤਮਾ ਨੂੰ ਬੜੀ ਵੱਡੀ ਠੇਸ ਲੱਗੀ। ਗੁਰਦੇਵ ਨੇ ਅਕਾਲ ਪੁਰਖ ਵੱਲੋਂ ਆਈ ਹੋਈ ਬਾਣੀ ਨੂੰ ਪੇਸ਼ ਕੀਤਾ ਤੇ ਕਿਹਾ, ਲਾਹੌਰ ਸ਼ਹਿਰ ਕਹਿਰ ਸਵਾ ਪੈਰ। ਸਤਿਗੁਰੂ ਪਾਤਸ਼ਾਹ ਇੱਥੋਂ ਮੰਜਲਾ ਮੁਕਾ ਕੇ ਰਾਏ ਭੋਏ ਦੀ ਤਲਵੰਡੀ 5 ਸਤੰਬਰ ਨੂੰ ਪਹੁੰਚੇ ਨੇ, ਔਰ ਰਾਏ ਬਲਾਰ ਕੋਲੋਂ, ਮਹਿਤਾ ਕਾਲੂ ਕੋਲੋਂ ਔਰ ਮਾਤਾ ਤ੍ਰਿਪਤਾ ਕੋਲੋਂ ਆਗਿਆ ਲੈ ਕੇ ਦੇਸ਼ ਦੀ ਯਾਤਰਾ ਵਾਸਤੇ, ਪਹਿਲੀ ਉਦਾਸੀ ਵਾਸਤੇ ਸਤਿਗੁਰੂ ਪਾਤਸ਼ਾਹ ਠੀਕ 10 ਸਤੰਬਰ ਨੂੰ ਔਰ ਸਰਾਧਾਂ ਦੇ ਦਿਨਾਂ ਵਿੱਚ ਸੈਦਪੁਰ ਵਿੱਚ ਸਤਿਗੁਰੂ ਪਾਤਸ਼ਾਹ ਜਾ ਪਹੁੰਚੇ ਨੇ। ਵੈਸੇ ਦੁਨੀਆਂ ਦਾ ਇਤਿਹਾਸ ਸਾਡੇ ਸਾਹਮਣੇ ਜਾ ਰਿਹਾ ਕਿ ਕ੍ਰਿਸ਼ਨ ਭਗਵਾਨ ਨੇ ਵੀ ਹੰਕਾਰੀਆਂ ਨੂੰ ਛੱਡ ਕੇ ਆਪਣੇ ਪਿਆਰੇ ਸੇਵਕ ਦਾ ਪ੍ਰਸ਼ਾਦ ਛਕਿਆ ਸੀ, ਔਰ ਭਗਵਾਨ ਰਾਮ ਨੇ ਪੰਡਤਾਂ ਦਾ ਮਾਣ ਤੋੜ ਕੇ ਉਸ ਭੀਲਣੀ ਦੇ ਜੂਠੇ ਬੇਰ ਖਾਧੇ ਸਨ। ਐਸੇ ਗੁਰੂ ਨਾਨਕ ਪਾਤਸ਼ਾਹ ਵੀ ਅੱਜ ਇੱਕ ਆਪਣੇ ਪਿਆਰੇ ਮਿੱਤਰ ਕੋਲ ਚੱਲੇ ਨੇ। ਪਰ ਦੁੱਖ ਇਸ ਗੱਲ ਦਾ ਹੈ ਕਿ ਰਾਮ ਤੇ ਭਗਵਾਨ ਦੀ ਸਿੱਖਿਆ ਨੂੰ ਭੁੱਲ ਕੇ ਉਸ ਸਮੇਂ ਦੇ ਪੰਡਿਤ ਆਪਣੇ ਸਾਰੇ ਖਿਆਲ ਨੂੰ ਭੁੱਲ ਚੁੱਕੇ ਸਨ, ਔਰ ਤਾਂ ਹੀ ਸਾਹਿਬ ਕਬੀਰ ਜੀ ਨੇ ਭੁੱਲੇ ਹੋਏ ਪੰਡਤਾਂ ਦੇ ਸਾਹਮਣੇ ਛੂਤ ਛਾਤ ਦੀ ਗੱਲ ਨੂੰ ਸਪਸ਼ਟ ਕਰਦੇ ਹੋਏ ਕਿਹਾ ਸੀ, ਤੁਮ ਕਤ ਬਾਹਮਣ ਹਮ ਕਤ ਛੂਤ। ਪਰ ਅਕਸ਼ੇ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਹੀ ਇੱਕ ਗਰੀਬ ਤੇ ਸ਼ੂਦਰ ਭਾਈ ਲਾਲੋ ਦੇ ਘਰ ਵਿੱਚੋਂ ਸ਼ੁਰੂ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਕੇਵਲ ਇਹ ਕਿਹਾ ਹੀ ਨਹੀਂ, ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸੋ ਕੈ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ। ਸਗੋਂ ਸਿੱਖੀ ਦਾ ਪ੍ਰਚਾਰ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਦਿਲ ਦੇ ਮਿੱਤਰ ਔਰ ਸਾਰੇ ਸਮਾਜ ਵਿੱਚੋਂ ਦਰਕਾਰੇ ਭਾਈ ਲਾਲੋ ਦੇ ਘਰ ਤੋਂ ਸ਼ੁਰੂ ਕੀਤਾ। ਆਓ ਸਰਵਣ ਕਰੋ, ਸਤਿਗੁਰੂ ਪਾਤਸ਼ਾਹ ਉਸ ਸੈਦਪੁਰ ਸਾਰੇ ਨੂੰ ਛੱਡ ਕੇ ਭਾਈ ਲਾਲੋ ਦੇ ਗ੍ਰਹਿ ਵਿਖੇ ਗਏ ਨੇ ਨੀਵਿਆਂ ਦੇ ਯਾਰ ਬਣਨ ਵਾਸਤੇ। ਸਤਿਗੁਰੂ ਪਾਤਸ਼ਾਹ ਜਦ ਪਹੁੰਚੇ, ਭਾਈ ਲਾਲੋ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਂ ਪਹਿਲਾਂ ਸੁਣਿਆ ਸੀ। ਉਹਨੇ ਝੁੱਕੇ ਗਿਆ, ਮਹਾਰਾਜ ਤੁਸੀਂ ਉੱਚ ਕੁਲ ਦੇ ਇੱਕ ਉੱਚੇ ਸੁੱਚੇ ਅਵਤਾਰ, ਮੇਰੇ ਗਰੀਬ ਸ਼ੂਦਰ ਦੇ ਘਰ ਵਿੱਚ ਆਏ, ਇਸ ਲਈ ਤੁਸੀਂ ਆਪਣਾ ਚੌਂਕਾ ਕਰ ਲਓ, ਪਾਵ ਕੇ ਪਵਿੱਤਰ ਧਰਤੀ ਮੇਰੇ ਘਰ ਵਿੱਚੋਂ ਕੁਝ ਕਰ ਲਓ, ਔਰ ਮੈਂ ਰਾਸ਼ਨ ਲਿਆ ਦਿੰਦਾ ਜੋ ਸਰੇ ਬਣੇਗਾ ਤੇ ਆਪ ਭਗਵਾਨ ਤਿਆਰ ਕਰਕੇ ਤੁਸੀਂ ਭੋਜਨ ਛਕੋ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਸ੍ਰੀ ਮੁਖ ਕਹਿਤੇ ਧਰਤ ਹੈ ਜਿਤਨੀ, ਤਿਤਨਾ ਚੌਂਕਾ ਜਾਨੋ, ਸੱਚ ਰਤੇ ਸੇ ਸੁੱਚੇ ਹੋਏ ਮਨ ਕੇ ਪਰਮ ਮਟਾਨੋ। ਦੁਖੀਆਂ ਦਾ ਯਾਰ, ਗਰੀਬਾਂ ਦਾ ਹਮਦਰਦੀ, ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਘਰ ਕਿਸ ਤਰ੍ਹਾਂ ਚੋਜ ਵਰਤਾ ਰਿਹਾ ਹੈ। ਲਈਨਾ ਹਨ, ਦੁਨੀਆਂ ਵਾਲੇ ਜਿਸ ਨੂੰ ਸ਼ੂਦਰ ਕੈਠ ਕਰਾਉਂਦੇ ਸੀ, ਨੀਚੋਂ ਊਚ ਕਰਨ ਲਈ ਆ ਗਈ ਰੂੰਦ ਰੰਕਾਰੀ।
ਜਗਤ ਜਲੰਦਾ ਠਾਰਨ ਵਾਲੇ ਅਰਸ਼ੀ ਪ੍ਰੀਤਮ ਜੀ,
ਬੈਠੇ ਲਾਲੋ ਦੇ ਘਰ ਗੀਤੇ ਅਲਾਈ ਗਾਉਂਦੇ।
ਓ ਜਗਤ ਜਲੰਦਾ ਠਾਰਨ ਵਾਲੇ ਅਰਸ਼ੀ ਪ੍ਰੀਤਮ ਜੀ,
ਬੈਠੇ ਲਾਲੋ ਦੇ ਘਰ ਗੀਤੇ ਅਲਾਈ ਗਾਉਂਦੇ।
ਓ ਖੂਨ ਪਸੀਨੇ ਦੀ ਜੋ ਹੱਕ ਦੀ ਕਿਰਤ ਕਮਾਈ ਸੀ,
ਜਗ ਦੀ ਸ਼ੋਹਰਤ ਛੱਡ ਕੇ ਕੰਠ ਸਚਾਈ ਲਾਉਂਦੇ।
ਓ ਸਤਸੰਤੋ ਸਮਝ ਕੇ ਮੱਲਿਆ ਗੁਰਾ ਕੰਗਾਲੀ ਨੂੰ,
ਟੁੱਟੀ ਮੰਜੀ ਦਾ ਤੇ ਸਮਝੇ ਪਲੰਗਰਵਾਰੀ।
ਉਹ ਦੁਨੀਆਂ ਹਵਾਲੇ ਜਿਸ ਨੂੰ ਛੂਦਰ ਕੈਠ ਕਰਾਉਂਦੇ ਸੀ,
ਨੀਚੋਂ ਯੂਜ ਕਰਨ ਲਈ ਆ ਗਈ ਰੂਹ ਨਿਰੰਕਾਰੀ।
ਉਹ ਛੂਦਰ ਸਮਝੇ ਆਪ ਨੂੰ ਡਰਦੇ ਡਰਦੇ ਲਾਲੋ ਨੇ, ਛੂਦਰ ਸਮਝ ਆਪ ਨੂੰ ਡਰਦੇ ਡਰਦੇ ਲਾਲੋ ਨੇ।
ਇਹ ਭੋਜਨ ਸਤਿਗੁਰ ਜੀ ਨੂੰ ਜਦੋਂ ਛਕਾਉਣਾ ਚਾਹਿਆ,
ਕੋਈ ਨਹੀਂ ਜਾਤ ਪਾਤ ਸਭਾ ਏ ਕਹ ਪਿਆਰੇ ਭਾਈ ਜੀ,
ਇਹ ਅੰਮ੍ਰਿਤ ਜਿਹਾ ਕੋਦਲਾ ਛਕਣੇ ਨਾਨਕ ਆਇਆ।
ਉਹ ਬਾਣੀ ਮੰਜੀ ਬਹਿ ਕੇ ਟੁੱਕਰ ਖਾਵੇ ਦਿਲ ਜਾਨੀ,
ਇਹ ਗਦਾ ਕਰੀ ਪੀ ਲੈ ਜੋ ਤੁਰਿਆ ਪਰ ਅਪਕਾਰੀ।
ਉਹ ਦੁਨੀਆਂ ਵਾਲੇ ਜਿਸ ਨੂੰ ਛੂਦਰ ਕੈਠ ਕਰਾਉਂਦੇ ਸੀ,
ਯੂਜ ਕਰਨ ਲਈ ਆ ਗਈ ਰੂਹ ਨਿਰੰਕਾਰੀ।
ਉਦਾਸੀ ਪਹਿਲੀ ਕੀਤਾ ਰੰਭ ਸਿੱਖੀ ਪਰ ਚਾਰ ਨੂੰ,
ਤੇ ਭੁੱਲੇ ਜਗਦੀ ਨਜਰੋਂ ਨੀਵੇਂ ਮਾਰਗ ਤੁਰ ਕੇ,
ਉਹ ਗੁਰਮੁਖ ਰਸਤਾ ਤੱਕ ਅੰਬਰ ਫੁੱਲ ਵਰਸਾਉਂਦਾ ਸੀ,
ਗੋਲ ਦੇਵਤਾ ਨਗਮੇ ਗਾਉਂਦਾ ਤੁਰ ਕੇ
ਆਇਆ ਰੋਕਣ ਕਾ ਰਹਾਨਾ ਦਾ ਵਰਿਆ ਮਜੋ,
ਤੱਕ ਧਰਤੀ ਖੁਸ਼ੀ ਮਨਾਉਂਦੀ ਪਾਰੀ, ਕੌਤਕ ਤੱਕ
ਧਰਤੀ ਖੁਸ਼ੀ ਮਨਾਉਂਦੀ ਭਾਰੀ
ਉਹ ਦੁਨੀਆ ਵਾਲੇ ਜਿਸ ਨੂੰ ਛੂਤਰ ਕੈਥ ਕਰਾਉਂਦੇ ਸੀ
ਯੂਜ ਕਰਨ ਲਈ ਆ ਗਈ ਰੂਹ ਨੰਕਾਰੀ
ਉਹ ਜਿੱਥੇ ਗੁਰਾਂ ਅਲਾਪੇ ਸਰ ਸੀ ਬ੍ਰਹਮ ਗਿਆਨ ਦੇ
ਹੋ ਗਏ ਭਗਤ ਸਹਾਵੀ ਚਰਨ ਗੁਰਾਂ ਦੇ ਛੋਕੇ
ਜਿਹੜਾ ਲਾਲੋ ਦਾ ਵੇਖਿਆ ਫੁੱਲ ਗੁਲਾਬ ਜਿਉਂ
ਗੁਰ ਕੇ ਬੋਝ ਸੁੱਚੇ ਮੋਤੀ ਦਲੀ ਪਰੋ ਕੇ
ਆਰੇ ਸਾਰੇ ਅਲੂਣਾ ਖਾਣ ਬਿਦਰ ਦਾ ਸਵਾਮੀ ਜੀ
ਜੂਠੇ ਫੇਰ ਮੰਗ ਕੇ ਜਿਵੇਂ ਪੀਲਣੀ ਤਾਰੀ
ਉਹ ਦੁਨੀਆ ਵਾਲੇ ਜਿਸ ਨੂੰ ਛੂਤਰ ਕੈਠ ਕਰਾਉਂਦੇ ਸੀ
ਯੂਜ ਕਰਨ ਲਈ ਆ ਗਈ ਰੂਹ ਨੰਕਾਰੀ
ਉਹ ਅੱਖਾਂ ਵਾਲੇ ਅੰਨੇ ਹੋ ਕੇ ਕੁਚਲਣ ਦੁਖੀਆਂ ਨੂੰ
ਇਹ ਜਨਤਾ ਲੁੱਟਦੇ ਅੰਧਵਿਸ਼ਵਾਸੀ ਪਰਦੇ ਪਾ ਕੇ
ਉਹ ਮਾਰਾ ਰੱਟਦੇ ਆ ਪਰ ਰੱਖਦੇ ਤਾਰ ਛਕਾਰ ਤੇ ਮਾਲਾ ਰੱਟਦੇ ਹੈ ਪਰ ਰੱਖਦੇ ਤਾਰ ਚਕਾਰ ਤੇ
ਬਗਲੇ ਮਾਗੂ ਮਸਤਾ ਬੈਠ ਸਮਾਧੀ ਲਾ ਕੇ
ਉਹ ਲੱਗੀ ਵਿੱਚ ਸਵਾ ਦੇ ਢੋਣੇ ਠੱਗ ਬਨਾਰਸੀ
ਤਾਰੂ ਜਗ ਦੇ ਮੂਰੇ ਜਦੋਂ ਉਤਾਰੀ
ਉਹ ਦੁਨੀਆ ਵਾਲੇ ਜਿਸ ਨੂੰ ਛੂਤਰ ਕੈਠ ਕਰਾਉਂਦੇ ਸੀ
ਯੂਜ ਕਰਨ ਲਈ
ਨੀਚੋ ਯੂਜ ਕਰਨ ਲਈ ਆ ਗਈ ਰੂਹ ਨੰਕਾਰੀ
ਇਹਨਾਂ ਦਿਨਾਂ ਵਿੱਚ ਮਲਕ ਭਾਗੋ ਦੇ ਗ੍ਰਹਿ ਵਿਖੇ ਬ੍ਰਹਮਪੋਜ ਚੱਲ ਰਿਹਾ ਸੀ ਪਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਦੋਸਤਾਨਾ ਆਤਮਕ ਅਵਸਥਾ ਦੇ ਕਾਰਨ ਭਾਈ ਲਾਲੋ ਦੇ ਨਾਲ ਸੀ ਭਾਈ ਲਾਲੋ ਕਿਹੋ ਜਿਹਾ ਸੀ ਉਸਦੀ ਧਰਮ ਸਪਤਨੀ ਕੀ ਸੀ ਮਹਿਮਾ ਪ੍ਰਕਾਸ਼ ਵਿੱਚ ਉਹਨਾਂ ਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਲਾਲੋ ਸਾਧ ਬੜਾ ਸੰਤੋਖੀ ਕਰ ਧਰਮ ਮਜ਼ੂਰੀ ਕਾਇਆ ਪੋਥੀ ਤ੍ਰਿਆ ਤਿਨਕੀ ਬੜੀ ਸਜਾਨ ਭਰਤਾ ਕੋ ਜਾਣੇ ਭਗਵਾਨ ਮਿਲ ਪੈਸਾ ਤੋ ਅੰਨ ਲੈ ਖਾਵੇ ਨਹੀਂ ਤ੍ਰਿਆ ਸਾਗ ਚੁਣ ਲਿਆਵੇ ਦੋਨਾਂ ਦੀ ਜੋੜੀ ਇਹ ਕੈਸੀ ਜਤ ਸਤ ਤੇ ਸੰਤੋਖ ਵਿੱਚ ਧੀਰਜ ਤੇ ਖਿਮਾ ਵਿੱਚ ਰਹਿਣ ਵਾਲੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿਲ ਵਿੱਚ ਸਭ ਤੋਂ ਵੱਧ ਅਤਿ ਜ਼ਰੂਰਤ ਸੀ ਜਿਹੋ ਜਿਹੇ ਸੇਵਕਾਂ ਦੀ ਸਤਿਗੁਰੂ ਪਾਤਸ਼ਾਹ ਜੀ ਇਸਦੇ ਘਰ ਵਿੱਚ ਰਹਿ ਇਹਨਾਂ ਦਿਨਾਂ ਵਿੱਚ ਸ਼ਹਿਰ ਦੇ ਜ਼ਾਲਮ ਕਾਂ ਪਠਾਣ ਦੇ ਸਭ ਤੋਂ ਵੱਡੇ ਅਹਿਲਕਾਰ ਹਿਰਡ ਜਾਤ ਦੇ ਮਲਕ ਭਾਗੋ ਖੱਤਰੀ ਨੇ ਬ੍ਰਹਮਪੋਜ ਰਚਾਇਆ ਹੋਇਆ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਭਾਈ ਲਾਲੋ ਦੇ ਘਰ ਬਹਿਣ ਦੇ ਕਾਰਨ ਉਸਨੂੰ ਚੁਗਲ ਨੇ ਦੱਸੇ ਕਿ ਭਾਈ ਲਾਲੋ ਦੇ ਘਰ ਖੱਤਰੀ ਕੁਲ ਦਾ ਇੱਕ ਸਾਧ ਬੈਠਾ ਹੈ ਮਲਕ ਜੀ ਉਹ ਤੇਰੇ ਘਰ ਵਿੱਚ ਨਹੀਂ ਆਇਆ ਮਲਕ ਨੇ ਸੁਨੇਹਾ ਭੇਜਿਆ ਸਤਿਗੁਰੂ ਪਾਤਸ਼ਾਹ ਜੀ ਨੇ ਠੁਕਰਾ ਦਿੱਤਾ ਕਿ ਉਸਦੇ ਬ੍ਰਹਮ ਭੋਜ ਨੂੰ ਅਸੀਂ ਨਹੀਂ ਪਸੰਦ ਕਰਦੇ ਉਹ ਗਰੀਬਾਂ ਦਾ ਖੂਨ ਹੈ ਮਲਕ ਭਾਗੋ ਦੇ ਬਾਰੇ ਇਤਿਹਾਸਕਾਰ ਕਹਿੰਦੇ ਨੇ ਕਿ ਖੁਦ ਸਤਿਗੁਰੂ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਬੱਗੀ ਵਿੱਚ ਮਲਕ ਭਾਗੋ ਆਇਆ ਕਹਿੰਦਾ ਕਿ ਮੈਂ ਚੱਲਦਾ ਹੈ ਮੇਰੀ ਤਾਹੀਨ ਕਰਨ ਵਾਲਾ ਕੌਣ ਹੈ ਉੱਚੀ ਕੁਲ ਦਾ ਇੱਕ ਸ਼ੁੱਧ ਦੇ ਘਰ ਵਿੱਚ ਬੈਠਾ ਹੋਵੇ ਤਾਂ ਮੇਰੀ ਤਾਂ ਪੱਗ ਪੈਰਾਂ ਵਿੱਚ ਰੁੜ ਗਈ ਮਲਕ ਭਾਗੋ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਆ ਕੇ ਬੜਾ ਕੁਝ ਕਿਹਾ ਲੰਬੀ ਗੋਸ਼ਟੀ ਤੋਂ ਪਿੱਛੋਂ ਗੁਰਦੇਵ ਨੇ ਕਿਹਾ ਮਲਕਾ ਤੇਰਾ ਬ੍ਰਹਮ ਭੋਜ ਸਾਨੂੰ ਪ੍ਰਵਾਨ ਨਹੀਂ ਸਤਿਗੁਰੂ ਬ੍ਰਹਮ ਭੋਜ ਛਕੋ ਜਾਂ ਨਾ ਛਕੋ ਜਦ ਤੁਸੀਂ ਇੱਕ ਵਾਰੀ ਮੇਰੇ ਮਹਿਲ ਵੇਖ ਲਏ ਸੁੰਦਰ ਤੁਸੀਂ ਗਲੀਚੇ ਵੇਖ ਲਏ ਔਰ ਸੁੰਦਰ ਮੇਰੀ ਸ਼ਾਨੋ ਸ਼ੌਕ ਦਾ ਸਾਰਾ ਪ੍ਰੋਗਰਾਮ ਵੇਖ ਲਿਆ ਤੇ ਤੁਸੀਂ ਬ੍ਰਹਮ ਭੋਜ ਵੇਖ ਕੇ ਆਪਣੇ ਆਪ ਹੀ ਕਹਿਣਾ ਹੈ ਕਿ ਅਸੀਂ ਬ੍ਰਹਮ ਭੋਜ ਛਕ ਲੈਂਦੇ ਹਾਂ ਜਦ ਸਾਰੀ ਗੱਲ ਸੁਣੀ ਤਾਂ ਮਰਦਾਨਾ ਮਨ ਵਿੱਚ ਖੁਸ਼ ਹੈ ਕਿ ਜੇ ਬਾਬਾ ਇਸ਼ਾਰਾ ਕਰੇ ਤੇ ਚੰਗਾ ਭੋਜਨ ਛਕ ਆਈਏ ਪਰ ਬਾਬਾ ਨਾਨਕ ਕਿਸੇ ਨੂੰ ਪਸੰਦ ਨਹੀਂ ਕਰਦਾ ਬਾਬੇ ਨਾਨਕ ਨੇ ਨਿਰੰਕਾਰ ਉੱਤੇ ਵਿਸ਼ਵਾਸ ਰੱਖ ਕੇ ਨਿਰਭੈ ਮਰਦ ਦੀ ਲਾਈਨ ਵਿੱਚ ਰਹਿੰਦਿਆਂ ਹੋਇਆਂ ਮਲਕ ਭਾਗੋ ਦੇ ਹਰ ਭੈ ਨੂੰ ਠੁਕਰਾ ਕੇ ਕਿਹਾ ਮਲਕਾ ਤੇਰੇ ਤੋਂ ਡਰਦੇ ਨਹੀਂ ਚੱਲ ਤੇਰੇ ਮਹਿਲਾਂ ਵਿੱਚ ਚੱਲਦੇ ਹਾਂ ਪਰ ਉੱਥੇ ਹੀ ਤੇਰੇ ਝੂਠ ਦਾ ਨਤਾਰਾ ਔਰ ਤੇਰੀ ਇੱਜ਼ਤ ਦੁਨੀਆਂ ਦੇ ਸਾਹਮਣੇ ਖਰਾਬ ਕਰਕੇ ਮੁੜਾਂਗਾ ਕਿਉਂਕਿ ਤੂੰ ਗਰੀਬਾਂ ਦਾ ਖੂਨ ਚੂਸਿਆ ਮਲਕ ਭਾਗੋ ਨੇ ਕਿਹਾ ਕਿ ਇੱਕ ਵਾਰੀ ਚੱਲ ਤਾਂ ਸਹੀ ਮੇਰੇ ਨਾਲ ਫਿਰ ਤੈਨੂੰ ਪਤਾ ਲੱਗੇਗਾ ਕਿ ਮੇਰਾ ਬ੍ਰਹਮ ਭੋਜ ਕਿੰਨੇ ਤਰ੍ਹਾਂ ਦਾ ਤਿਆਰ ਹੋਇਆ ਸਤਿਗੁਰੂ ਨਾਨਕ ਪਾਤਸ਼ਾਹ ਮਲਕ ਭਾਗੋ ਦੇ ਗ੍ਰਹਿ ਵਿਖੇ ਗਏ ਇੱਧਰ ਭਾਈ ਲਾਲੋ ਏਡਾ ਦੁਖੀ ਹੈ ਏਡਾ ਨਿਰਾਸ਼ ਹੈ ਕਿ ਦੁਨੀਆਂ ਦਾ ਵਾਲੀ ਮੇਰੇ ਘਰ ਵਿੱਚ ਆਇਆ ਸੀ ਬਾਅਦ ਵਿੱਚ ਨਹੀਂ ਆਵੇਗਾ ਇਸ ਵਾਸਤੇ ਮਲਕ ਭਾਗੋ ਨੇ ਬੜਾ ਕਹਿਰ ਕੀਤਾ ਹੈ ਬਾਬੇ ਨਾਨਕ ਨੇ ਜੇ ਉਹਦਾ ਭੋਜਨ ਛਕ ਲਿਆ ਤੇ ਮਲਕ ਨੇ ਮੈਨੂੰ ਜ਼ੁਲਮ ਦੀ ਚੱਕੀ ਵਿੱਚ ਪੀਸ ਦੇਣਾ ਹੈ ਪਰ ਸਤਿਗੁਰੂ ਨਾਨਕ ਪਾਤਸ਼ਾਹ ਤਾਂ ਇਹੋ ਜ਼ੁਲਮ ਦੀਆਂ ਚੱਕੀਆਂ ਰੋਕਣ ਵਾਸਤੇ ਆਏ ਸਨ ਗੁਰਦੇਵ ਨੇ ਮਲਕ ਦੇ ਆਏ ਹੋਏ ਖਾਣੇ ਉਹਦੇ ਸ਼ਾਹੀ ਹਰਮਾਂ ਵਿੱਚ ਬਹਿ ਕੇ ਵੇਖੇ ਗੁਰਦੇਵ ਨੇ ਸਿਰ ਫੇਰ ਦਿੱਤਾ ਮਲਕ ਕਹਿੰਦਾ ਬਾਬਾ ਇਸ ਤਰ੍ਹਾਂ ਨਹੀਂ ਜਾਂ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਸੱਚ ਕਰਕੇ ਵਿਖਾਉਣਾ ਪਵੇਗਾ ਨਹੀਂ ਤਾਂ ਇਹ ਬ੍ਰਹਮ ਭੋਜ ਛਕਣਾ ਪਵੇਗਾ ਔਰ ਤੀਜਾ ਸਵਾਲ ਹੈ ਕਿ ਜਾਨ ਨਹੀਂ ਬਚੇਗੀ ਜੇਕਰ ਮੇਰੀ ਕੋਈ ਗੱਲ ਨਾ ਮੰਨੀ ਤੇ ਸਤਿਗੁਰੂ ਪਾਤਸ਼ਾਹ ਐਸੇ ਨਿਰਭੈ ਜੋਧੇ ਸਨ ਉਹਨਾਂ ਕਿਹਾ ਮਲਕਾ ਇਹਦੇ ਵਿੱਚ ਗਰੀਬਾਂ ਦਾ ਖੂਨ ਹੈ ਜਿਹੜੇ ਤੂੰ ਸ਼ਾਹੀ ਹਰਮ ਦੱਸਦਾ ਹੈ ਇਹ ਗਰੀਬਾਂ ਦੀਆਂ ਕੁੱਲੀਆਂ ਢਾ ਕੇ ਬਣੇ ਹੋਏ ਮੈਨੂੰ ਨਜ਼ਰ ਆ ਰਹੇ ਨੇ ਇੱਕ ਪਾਸੇ ਮਲਕ ਭਾਗੋ ਹਰ ਤਰੀਕੇ ਨਾਲ ਬਾਬੇ ਨਾਨਕ ਨੂੰ ਆਪਣੇ ਝਾਸੇ ਵਿੱਚ ਲਿਆਉਣਾ ਚਾਹੁੰਦਾ ਹੈ ਔਰ ਸ਼ੂਦਰ ਨੂੰ ਠੁਕਰਾਉਣਾ ਚਾਹੁੰਦਾ ਹੈ ਦੂਜੇ ਪਾਸੇ ਦੁਖੀਆਂ ਦਾ ਦਰਦੀ ਗਰੀਬਾਂ ਦਾ ਦਰਦ ਦਿਲ ਵਿੱਚ ਲੈ ਕੇ ਜੋ ਕਿ ਇਨਕਲਾਬ ਦੀ एक नवी रूह दुनिया के सामने आई सी। ਉਹ ਮਲਕ ਦੇ ਖਿਆਲਾਂ ਨੂੰ ਕਿਵੇਂ ਠੁਕਰਾ ਰਹੇ ਨੇ? ਸਵਾਲ ਤੇ ਜਵਾਬ ਲੱਗੀ ਹੋਈ ਸਭਾ ਵਿੱਚ ਇਸ ਤਰ੍ਹਾਂ ਹੋ ਰਿਹਾ।
ਦਾਤੇ ਨੂੰ ਕੋਲ ਬਹਾ ਕੇ ਡਾਡਾ ਦਿਲ ਗੁੱਸਾ ਖਾ ਕੇ ਪਾਗੋ ਇਉਂ ਕਹੇ ਸੁਣਾ ਕੇ ਬੇਦੀ ਕੁੱਲ ਪੁੱਲਦੇ ਕਿਉਂ ਛੱਡ ਕੇ ਤੇ ਮਹਿਲ ਮਨਾਰੇ ਕੁੱਲੀਆਂ ਵਿੱਚ ਰੁਲਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ ਨੂੰ
ਇਹ ਸਤਿਗੁਰ ਕਹਿ ਸੁਣ ਲੈ ਪਾਗੋ ਪਰਮਾ ਦੀ ਨੀਂਦੋ ਜਾਗੋ ਊਚ ਤੇ ਨੀਚ ਤਿਆਗੋ ਇੱਕੋ ਰੱਬ ਸਾਰਿਆਂ ਦਾ ਮਲਕਾ ਇਹ ਬ੍ਰਹਮ ਭੋਜ ਨਹੀਂ ਖੂਨ ਦੁਖਿਆ ਅਮਰਤ ਸੀ ਮਿੱਸਾ ਟੁੱਕਰ
ਉਹ ਤੱਕ ਕੇ ਤੇ ਨੂਰ ਤੁਮਾਰਾ ਦਿਲ ਤਾਂ ਦੁੱਖ ਗਿਆ ਹਮਾਰਾ ਤੱਕੇ ਤੇ ਨੂਰ ਤੁਮਾਰਾ ਦਿਲ ਤਾਂ ਦੁੱਖ ਗਿਆ ਹਮਾਰਾ ਲਾਲਾਂ ਦਾ ਮੈਂ ਵਣਜਾਰਾ ਕੌਡਾਂ ਨਾ ਤੁਲਦੇ ਕਿਉਂ ਛੱਡ ਕੇ ਤੇ ਮਹਿਲ ਮਨਾਰੇ ਕੁੱਲੀਆਂ ਵਿੱਚ ਰੁਲਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ ਨੂੰ
ਤੂੰ ਝੂਠੇ ਤਨਕਾ ਐ ਪਰ ਮੈਂ ਮਹਿਲ ਮਮਲਕਾ ਕਾਗਜ਼ ਦਾ ਬੇੜਾ ਤਨਕਾ ਡੁੱਬ ਜੂ ਹੰਕਾਰਿਆਂ ਦਾ ਮਲਕਾ ਏ ਬ੍ਰਹਮ ਭੋਜ ਨਹੀਂ ਖੂਨ ਦੁਖਿਆਰਿਆਂ ਦਾ ਅੰਮ੍ਰਿਤ ਸੀ ਮਿੱਸਾ ਟੁੱਕਰ
ਕੂੜੇ ਪਾਲਾ ਤੇ ਖੀਰਾਂ ਭੋਜਨ ਸਭ ਛਕੇ ਫਕੀਰਾਂ ਆਪ ਦੀਆਂ ਗਲਤ ਨਜ਼ੀਰਾਂ ਵੈਰੀ ਉਹ ਭੁੱਲਦੇ ਕਿਉਂ ਛੱਡ ਕੇ ਤੇ ਮਹਿਲ ਮਨਾਰੇ ਕੁੱਲੀਆਂ ਵਿੱਚ ਰੁਲਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ ਨੂੰ
ਜਿੰਨਾ ਨੂੰ ਪੰਡਿਤ ਜਾਣੇ ਅੰਧੇ ਦਿਲ ਅਕਲੋਂ ਕਾਣੇ ਕਰਦੇ ਕਲੰਕ ਤਮਾਣੇ ਕਪਟੀ ਮਨ ਸਾਰਿਆਂ ਦਾ ਮਲਕਾ ਏ ਬ੍ਰਹਮ ਭੋਜ ਨਹੀਂ ਖੂਨ ਦੁਖਿਆਰਿਆਂ ਦਾ ਅੰਮ੍ਰਿਤ ਸੀ ਮਿੱਸਾ ਟੁੱਕਰ
ਉਹ ਪੜ ਗਏ ਹੋ ਕੈਸਾ ਚਿੱਠਾ ਇਹੋ ਜਗ ਸਭ ਨੂੰ ਮਿੱਠਾ ਅੱਗੇ ਹੈ ਕਿਸਨੇ ਡਿੱਠਾ ਪਰਮਾ ਵਿੱਚ ਫੁੱਲਦੇ ਕਿਉਂ ਛੱਡ ਕੇ ਤੇ ਮਹਿਲ ਮਨਾਰੇ ਕੁੱਲੀਆਂ ਵਿੱਚ ਰੁਲਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ
ਨੂੰ ਵੱਡੀ ਦੇ ਫਲ ਹੈ ਤੈਸੇ ਸੈਣਾ ਡਨ ਪੈ ਜੂ ਐਸੇ ਕਹਿਰ ਗੁਦਾਰਿਆਂ ਦਾ ਮਲਕਾ ਏ ਬ੍ਰਹਮ ਭੋਜ ਨਹੀਂ ਖੂਨ ਦੁਖਿਆਰਿਆਂ ਦਾ ਅੰਮ੍ਰਿਤ ਸੀ ਮਿੱਸਾ ਟੁੱਕਰ
ਕਹਿਰ ਹੋ ਬੋਲਨ ਯਾਰੇ ਹੋ ਰਹਿ ਹੈਰਾਨ ਸਾਰੇ ਕਹਿਰ ਹੋ ਬੋਲਨ ਯਾਰੇ ਹੋ ਰਹਿ ਹੈਰਾਨ ਸਾਰੇ ਕਰ ਦਿਓ ਚੈ ਹੁਣੇ ਨਤਾਰੇ ਹੱਥੋਂ ਅੱਧ ਖੁੱਲਦੇ ਕਿਉਂ ਛੱਡ ਕੇ ਤੇ ਮੈਲ ਮਨਾਰੇ ਕੁੱਲੀਆਂ ਵਿੱਚ ਰੁਲਦੇ ਕਿਉਂ ਮੰਨਿਆ ਨੀ ਬ੍ਰਹਮ ਭੋਜ ਨੂੰ
ਇਹੀ ਬਸ ਚਾਹੁੰਦੇ ਸਤਿਗੁਰ ਹੰਗਤਾ ਨੂੰ ਟਾਉਂਦੇ ਸਤਿਗੁਰ ਮਾਣਾ ਵਧਾਉਂਦੇ ਸਤਿਗੁਰ ਮਸਤਾਂ ਜੈ ਪਿਆਰਿਆਂ ਦਾ ਮਲਕਾ ਏ ਬ੍ਰਹਮ ਭੋਜ ਨਹੀਂ ਖੂਨ ਦਖਿਆਰਿਆਂ ਦਾ ਅੰਮ੍ਰਿਤ ਸੀ ਮਿੱਸਾ ਟੁੱਕਰ
ਮਲਕ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਿਰਪੈ ਸ਼ਬਦ ਸੁਣ ਕੇ ਬੜਾ ਵੱਡਾ ਕ੍ਰੋਧ ਕੀਤਾ। ਅੱਖਾਂ ਲਾਲ ਕਰਕੇ ਕਹਿੰਦਾ, ਬਾਬਾ ਬਸ ਅੱਗੇ ਕੁਝ ਕਹਿਣ ਲਈ ਗੁੰਜਾਇਸ਼ ਨਹੀਂ, ਜਾਂ ਤਾਂ ਮੇਰੇ ਖਾਣਿਆਂ ਵਿੱਚ ਖੂਨ ਤੈਨੂੰ ਜ਼ਾਹਰ ਕਰਕੇ ਵਿਖਾਉਣਾ ਪਵੇਗਾ ਤਾਂ ਜਾਂ ਫਿਰ ਕੀਤੀ ਦਾ ਫਲ ਭੁਗਤਣਾ ਪਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਸੁਣੇ ਤੇ ਮੁਸਕਰਾ ਪਏ। ਮਲਕਾ ਕਿਹੜੀਆਂ ਬਾਤਾਂ ਕਰਦਾ ਹੈ, ਮੈਂ ਤੇਰੇ ਵਰਗਿਆਂ ਦੇ ਕੋਲ ਪੁੱਜ ਕੇ ਆਇਆ, ਮੈਨੂੰ ਪਤਾ ਹੈ ਤੇਰੇ ਵਿੱਚ ਕਾਫੀ ਨੁਕਸ ਹੈ ਜੋ ਮੈਂ ਕੱਢਣੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਮਲਕਾ ਹੁਣੇ ਨਤਾਰਾ ਹੋਵੇਗਾ। ਕੋਲ ਬੈਠੇ ਲਾਲੋ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ, ਭਾਈ ਲਾਲੋ ਜਿਹੜਾ ਆਪਣਾ ਥੋੜਾ ਜਿਹਾ ਟੁੱਕਰ ਵਧਿਆ ਹੈ ਨਾ ਕੋਦਰੇ ਦਾ, ਉਹ ਇੱਕ ਵਾਰੀ ਲਿਆ ਤੇ ਮਲਕ ਭਾਗੋ ਦੇ ਸਾਹਮਣੇ ਤੇਰੀ ਧਰਮ ਦੀ ਕਮਾਈ ਨੂੰ ਜਿੱਤ ਦੁਨੀਆਂ ਦੇ ਸਾਹਮਣੇ ਪੇਸ਼ ਕਰੀਏ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਕੀਤਾ ਇਸ਼ਾਰਾ, ਭਾਈ ਲਾਲੋ ਮੰਜ਼ਲ ਮੁਕਾ ਕੇ ਮਿੱਸਾ ਟੁੱਕਰ ਲਿਆਇਆ। ਸਤਿਗੁਰੂ ਪਾਤਸ਼ਾਹ ਜੀ ਨੇ ਖੱਬੇ ਹੱਥ ਵਿੱਚ ਮਾਲ ਪੂੜਿਆਂ ਵਿੱਚੋਂ ਕੁਝ ਭੋਜਨ ਲਿਆ ਹੈ ਤੇ ਸੱਜੇ ਹੱਥ ਵਿੱਚ ਉਹ ਧਰਮ ਦੀ ਕਿਰਤ ਫੜੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਦ ਥੋੜਾ ਜਿਹਾ ਦੋਵਾਂ ਨੂੰ ਦਬਾਇਆ ਤੇ ਕੀ ਹੋਇਆ ਕਿ ਧਰਮ ਦੀ ਕਿਰਤ ਵਿੱਚੋਂ ਦੁਨੀਆਂ ਦੇ ਵੇਖਣ ਵਿੱਚ ਅੰਮ੍ਰਿਤ ਚੋਇਆ ਔਰ ਪਾਪ ਦੀ ਕਮਾਈ ਵਿੱਚੋਂ ਰਕਤ ਦੇ ਰਥ ਦੇ ਕੁਝ ਕਿਣਕੇ ਆਏ, ਜਿਸ ਨੂੰ ਵੇਖ ਕੇ ਉੱਥੇ ਵੇਖਣ ਵਾਲੇ ਪਤਾ ਕੌਣ ਸੀ? ਕੁਝ ਪੰਡਿਤ ਤਾਂ ਉਹ ਸਨ ਜਿਨ੍ਹਾਂ ਨੇ ਅਜੇ ਬ੍ਰਹਮ ਪੋਸ਼ ਛਕਣਾ ਸੀ, ਕੁਝ ਪੰਡਿਤ ਉਹ ਸੀ ਜਿਹੜੇ ਬ੍ਰਹਮ ਪੋਸ਼ ਛਕ ਰਹੇ ਸਨ ਤੇ ਕੁਝ ਪੰਡਿਤ ਉਹ ਸੀ ਜਿਹੜੇ ਉਸ ਸਮੇਂ ਦੇ ਰਿਵਾਜ ਅਨੁਸਾਰ ਬ੍ਰਹਮ ਪੋਸ਼ ਛਕ ਕੇ ਤੇ ਬਾਅਦ ਵਿੱਚ ਦਕਸ਼ਣਾ ਦਾਨ ਲੈਣ ਵਾਸਤੇ, ਕਪਲਾਂ ਗਊਆਂ ਦਾ ਦਾਨ ਲੈਣ ਵਾਸਤੇ ਬੈਠੇ ਹੋਏ ਸਨ। ਅਸ਼ਕੇ ਉਸ ਮਰਦ ਦੇ ਜਿਸਨੇ ਐਸੇ ਨਿਗਰੇ ਹੋਏ ਸਮਾਜ ਵਿੱਚ ਇੱਕ ਐਸੀ ਬਗਾਵਤ ਦੀ ਗੱਲ ਪੇਸ਼ ਕੀਤੀ ਕਿ ਧਰਮ ਦੀ ਕਿਰਤ ਵਿੱਚੋਂ ਅੰਮ੍ਰਿਤ ਚੋਇਆ ਔਰ ਪਾਪ ਦੀ ਕਮਾਈ ਵਿੱਚੋਂ ਖੂਨ ਚੋਰਿਆ ਹੈ। ਆਓ ਜਰਾ ਤੱਕੀਏ ਸੱਚਾਈ ਦੀ ਇਨਕਲਾਬੀ ਬਾਤ ਨੂੰ, ਇਉਂ ਬੇਨਤੀ ਕੀਤਾ ਜਾ ਰਿਹਾ।
ਲਾਲੋ ਚਾਹ ਟੁੱਕਰ ਲਿਆਇਆ, ਸੱਜੇ ਹੱਥ ਗੁਰਾਂ ਅਠਾਇਆ, ਪੰਜੇ ਨੂੰ ਜਦੋਂ ਦਬਾਇਆ ਤੇ ਹੋ ਗਿਆ ਠੀਕ ਨਤਾਰਾ ਸੀ। ਕੋਦਰਿਓ ਅੰਮ੍ਰਿਤ ਚੋਇਆ ਤੇ ਵੇਖ ਰਿਹਾ ਜਗ ਸਾਰਾ ਸੀ। ਕੋਦਰਿਓ
ਖੱਬੇ ਹੱਥ ਪੂੜੇ ਚਾ ਕੇ ਪੰਡਿਆਂ ਨਾਲ ਮਿਲਾ ਕੇ ਫਿਰ ਹੱਥ ਨੂੰ ਜਰਾ ਦਬਾ ਕੇ ਸੱਜ ਸਭ ਨੂੰ ਗੁਰਾਂ ਦਿਖਾਇਆ ਸੀ। ਪਾਗੋ ਦੇ ਪੂੜਿਆਂ ਵਿੱਚੋਂ ਸਿਮ ਖੂਨ ਦੁਖੀ ਦਾ ਆਇਆ ਸੀ। ਪਾਗੋ ਦੇ
ਜਦ ਕੋਦਰਾ ਫੇਰ ਦਬਾਉਂਦੇ ਦੁੱਧ ਦੇ ਸੀ ਕਤਰੇ ਆਉਂਦੇ ਕਿਰਤੀ ਨੂੰ ਗੁਰੂ ਜਿਤਾਉਂਦੇ ਜੋ ਵਿੱਚ ਸਮਾਜ ਨਕਾਰਾ ਸੀ। ਕੋਦਰਿਓ ਅੰਮ੍ਰਿਤ ਚੋਇਆ ਤੇ ਵੇਖ ਰਿਹਾ ਜਗ ਸਾਰਾ ਸੀ। ਕੋਦਰਿਓ
ਕੂੜੇ ਚੋ ਵਿੱਚ ਤੱਲੇ ਜਦ ਗੁਰਾਂ ਨੇ ਹੱਥ ਵਿੱਚ ਮੱਲੇ ਤਦ ਮਾਲ ਮੜਕਦੇ ਟੱਲੇ ਸਿਰ ਝੋਗਿਆ ਜੋ ਅਗੜਾਇਆ ਸੀ। ਪਾਗੋ ਦੇ ਪੂੜਿਆਂ ਵਿੱਚੋਂ ਸਿਮ ਖੂਨ ਦੁਖੀ ਆਇਆ ਸੀ। ਪਾਗੋ ਦੇ
ਹੱਥ ਸੱਜਣੀ ਘਰ ਕਮਾਈ ਤੇਰ ਤੂੰ ਜਾ ਰਹੀ ਦਬਾਈ ਅੱਜ ਲਾਲ ਦੀ ਚਮਕ ਸਵਾਈ ਮਿਲ ਗਿਆ ਜੋ ਸੱਚ ਬਣ ਜਾ ਰਹਾ ਸੀ। ਕੋਦਰਿਓ ਅੰਮ੍ਰਿਤ ਚੋਇਆ ਤੇ ਵੇਖ ਰਿਹਾ ਜਗ ਸਾਰਾ ਸੀ। ਕੋਦਰਿਓ
ਮਨਹਗਤਾ ਦਾ ਰੋਗੀ ਤੇ ਮਾਇਆ ਤਾਰੀ ਭੋਗੀ ਅੱਜ ਫੁੱਲ ਫਰਕੜੀ ਹੋ ਗਈ ਦੰਦ ਜੁੜ ਗਏ ਦਿਲ ਕੰਬਰ ਆਇਆ ਸੀ। ਪਾਗੋ ਦੇ ਪੂੜਿਆਂ ਵਿੱਚੋਂ ਸਿਮ ਖੂਨ ਦੁਖੀ ਆਇਆ ਸੀ। ਪਾਗੋ ਦੇ
ਤੂੰ ਜਿਸ ਨੂੰ ਛੂਤਰ ਕਹਿੰਦਾ ਰੱਬ ਉਸ ਦੇ ਹਿਰਦੇ ਰਹਿੰਦਾ ਸਦਾ ਕੂੜਨ ਘੁੱਟ ਹਵੈਂਦਾ ਤਾਰੀ ਨੂੰ ਸੱਚ ਪਿਆਰਾ ਸੀ। ਕੋਦਰਿਓ ਅੰਮ੍ਰਿਤ ਚੋਇਆ ਤੇ ਵੇਖ ਰਿਹਾ ਜਗ ਸਾਰਾ ਸੀ। ਕੋਦਰਿਓ
ਦੇ ਜੁੜ ਗਏ ਵਿਪਰਾ ਦੇ ਦਿਲ ਵੀ ਰੁੜ ਗਏ ਸਭ ਸੱਚ ਮਾਰਗ ਵੱਲ ਮੁੜ ਗਏ ਤਕ ਮਸਤਾ ਜਗਨ ਤਾਰਾ ਸੀ। ਕੋਦਰਿਓ ਅੰਮ੍ਰਿਤ ਚੋਇਆ ਤੇ ਵੇਖ ਰਿਹਾ ਜਗ ਸਾਰਾ ਸੀ। ਕੋਦਰਿਓ
ਬਸ ਫਿਰ ਕੀ ਸੀ, ਜਿਹੜੇ ਭੋਜਨ ਛਕ ਚੁੱਕੇ ਸਨ ਜਾਂ ਛਕ ਰਹੇ ਸਨ ਜਾਂ ਛਕਣ ਵਾਸਤੇ ਤਿਆਰ ਸੀ ਉਹਨਾਂ ਲਈ ਕੀ ਕਿਹਾ ਜਾਵੇ ਜੋ ਉਹਨਾਂ ਦੇ ਸਾਹਮਣੇ ਕੌਤਕੇ ਵਾਪਰਿਆ। ਮਲਕ ਭਾਗੋ ਜਿਸਨੇ ਸਾਰਾ ਬ੍ਰਹਮ ਭੋਜ ਰਚਿਆ ਹੋਇਆ ਸੀ, ਸੱਚਾਈ ਦੇ ਸਾਹਮਣੇ ਉਸ ਦੀਆਂ ਅੱਖਾਂ ਜੁੜ ਗਈਆਂ, ਚਰਨਾਂ ਵਿੱਚ ਟਹਿ ਪਿਆ। ਗੁਰਦੇਵ ਮੈਨੂੰ ਕੀ ਹੁਕਮ ਹੈ? ਸਤਿਗੁਰੂ ਕਹਿੰਦੇ ਹੁਕਮ ਮੰਨੇਗਾ? ਹਾਂ ਮਹਾਰਾਜ ਹੁਕਮ ਮੰਨਾਗਾ। ਕੀ ਹੁਕਮ ਹੈ? ਗੁਰਦੇਵ ਨੇ ਕਿਹਾ ਸਭ ਕੋ ਉੱਚਾ ਆਖੀਐ ਨੀਚ ਨਾ ਦੀਸੇ ਕੋਏ, ਇੱਕ ਨੇ ਭਾਂਡੇ ਸਾਜਿਆ ਇੱਕ ਚਾਨਣ ਤੈ ਲੋਏ, ਕਰਮ ਮਿਲੇ ਸੁੱਚ ਪਾਈਏ ਤੁਰ ਬਖਸ਼ ਨਾ ਮੇਟੇ ਕੋਏ। ਮਲਕਾ ਜੇ ਆਪਣੇ ਸਿਰ ਉੱਤੋਂ ਪਾਪਾਂ ਦਾ ਭਾਰ ਉਤਾਰਨਾ ਚਾਹੁੰਦਾ ਹੈ, ਗਰੀਬਾਂ ਨੂੰ ਕਰ ਲਾ ਕੇ ਕੀਤਾ ਹੋਇਆ ਇਕੱਠਾ ਤਨ ਵੰਡ ਦੇ ਸਤਿਗੁਰੂ ਪਾਤਸ਼ਾਹ, ਫਿਰ ਆ ਜਿਹੜੇ ਬ੍ਰਹਮ ਭੋਜ ਛਕਣ ਵਾਲੇ ਲੋਕ ਨੇ ਇਹ ਕੌਣ ਨੇ? ਮਹਾਰਾਜ ਨੇ ਸੱਚਾਈ ਦੀ ਬਾਤ ਕਹੀ, ਪੰਡਿਤ ਵਾਚੈ ਪੋਥੀਆਂ ਬੂਝੇ ਨਹੀਂ ਵਿਚਾਰ, ਅੰਨ ਕੋ ਮੱਤੀ ਦੇ ਚੱਲੇ ਮਾਇਆ ਕਾ ਉਪਾਰ। ਇਹ ਤਾਂ ਅਕਲ ਦੇ ਅੰਨੇ ਨੇ, ਇਹਦੇ ਗਿਆਨ ਤੋਂ ਊਣੇ ਨੇ, ਇਹ ਤੈਨੂੰ ਕਿੱਥੋਂ ਸਵਰਗਾਂ ਦਾ ਰਾਹ ਦੱਸ ਸਕਦੇ ਨੇ? ਇਹ ਸੀ ਗੁਰਦੇਵ ਦਾ ਮਹਾਨ ਪਰਉਪਕਾਰ। ਇਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਹਰਿਦੁਆਰ ਦੀ ਯਾਤਰਾ ਨੂੰ ਜਾਣਗੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਕਮਾਈ ਨੂੰ ਨਮਸਕਾਰ ਕਰਨ ਲਈ ਇੱਕ ਵਾਰੀ ਸੱਚੇ ਹਿਰਦੇ ਚੋਂ ਸਾਰੇ ਸਰੋਤੇ ਜਨ ਆਵਾਜ਼ ਦਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ।
ਤਿਲਕ ਜੰਜੂ ਰਾਖਾ ਪ੍ਰਵਤਾਂ ਕਾ, ਕੀਨੋ ਵੱਡੋ ਕਲੂਮ ਹੈ ਸਾਕਾ, ਕਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ।
ਹਿੰਦ ਰੱਖਿਅਕ ਹਿੰਦੀ ਚਾਦਰ ਬਣਨ ਵਾਲੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਵਿੱਤਰ ਸ਼ਹੀਦੀ ਪ੍ਰਸੰਗ ਸੁਣਨ ਵਾਲੇ ਅੱਜ ਦੇ ਸਾਰੇ ਸਰੋਤੇ ਜਨ, ਉਹਨਾਂ ਦੀ ਪਵਿੱਤਰ ਕਮਾਈ ਨੂੰ ਨਮਸਕਾਰ ਕਰਨ ਲਈ ਮੁੱਖ ਪਵਿੱਤਰ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਵੇਲੇ ਕੁਰਬਾਨੀ ਦੇ ਖੇਤਰ ਵਿੱਚ ਆਏ ਜਦ ਹਿੰਦੁਸਤਾਨ ਦੀ ਫੁਲਵਾੜੀ ਤੇ ਐਸਾ ਕਹਿਰ ਦਾ ਝੱਖੜ ਚੁੱਲਿਆ ਸੀ ਕਿ ਬਿਲਕੁਲ ਹੀ ਜਿਉਂਦੀ ਰਹਿਣ ਦੀ ਕੋਈ ਆਸ ਨਹੀਂ ਸੀ। ਮੌਕੇ ਦੀ ਹਕੂਮਤ ਦੇ ਵਾਰਸ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਪਿਤਾ ਤੋਂ ਗੱਦੀ ਪ੍ਰਾਪਤ ਕਰਨ ਲਈ, ਆਪਣੇ ਭਰਾ ਦਾ ਕਬਜ਼ਾ ਦਿੱਲੀ ਤੋਂ ਫੇਲ ਕਰਨ ਲਈ ਜੋ ਖੂਨੀ ਹੋਲੀ ਆਪਣੇ ਪਰਿਵਾਰ ਵਿੱਚ ਖੇਲੀ, ਇਹ ਦੁਨੀਆਂ ਨੂੰ ਭੁੱਲਿਆ ਹੋਇਆ ਇਤਿਹਾਸ ਨਹੀਂ। ਆਪਣੇ ਪਿਤਾ ਨੂੰ ਕੈਦ ਕਰ ਦੇਣਾ, 8 ਮਹੀਨੇ ਦੀ ਕੈਦ ਵਿੱਚ ਇਸ ਦੇ ਪਿਤਾ ਨੇ ਆਪਣੇ ਪੁੱਤਰ ਕੋਲੋਂ ਰੋਟੀ ਤੋਂ ਭੁੱਖੇ ਤੇ ਪਾਣੀ ਤੋਂ ਧਿਆਏ ਨੇ। ਆਪਣੇ ਮਨ ਦੀ ਪਿਆਸ ਬੁਝਾਉਣ ਵਾਸਤੇ ਇੱਕ ਚਿੱਠੀ ਲਿਖੀ ਕਿ ਪੁੱਤਰਾ, ਤੇਰਾ ਰਾਜ ਦਿਨ ਦੁੱਗਣਾ ਤੇ ਰਾਤ ਚੌਗਣਾ ਵਧੇ, ਪਰ ਮੈਨੂੰ ਤੇਰੇ ਰਾਜ ਵਿੱਚੋਂ ਪੀਣ ਵਾਸਤੇ ਪਾਣੀ ਨਹੀਂ ਮਿਲ ਰਿਹਾ। ਇਸ ਪੁੱਤਰ ਨੇ ਅੱਗੋਂ ਜਵਾਬ ਦਿੱਤਾ ਕਿ ਬਾਪੂ, ਪਹਿਲੀ ਤਾਂ ਗੱਲ ਚਿੱਠੀ ਤੇਰੀ ਇਸ ਤੋਂ ਬਾਅਦ ਨਹੀਂ ਆਉਣੀ ਚਾਹੀਦੀ, ਮੇਰੇ ਕੋਲ ਇੰਨਾ ਵਕਤ ਨਹੀਂ ਕਿ ਮੈਂ ਤੇਰੀ ਚਿੱਠੀ ਪੜ੍ਹ ਸਕਾਂ, ਤੇ ਦੂਜਾ ਮੇਰੇ ਰਾਜ ਵਿੱਚ ਵਾਕਿਆ ਹੀ ਤੇਰੇ ਜੋਗਾ ਪਾਣੀ ਨਹੀਂ। ਤੂੰ ਜਿਹੜੀ ਕਲਮ ਤੇ ਦੀਵਾਰ ਦੀ ਸਹਾਇਤਾ ਨਾਲ ਚਿੱਠੀ ਲਿਖ ਰਿਹਾ ਹੈ, ਉਸ ਨੂੰ ਸੂਫ ਕੇ ਆਪਣੇ ਮਨ ਦੀ ਪਿਆਸ ਬੁਝਾ ਸਕਦਾ ਹੈ। ਮੈਂ ਤਾਂ ਹਿੰਦੁਸਤਾਨ ਨੂੰ ਸ਼ਰ੍ਹਾਂ ਦੇ ਦਾਇਰੇ ਵਿੱਚ ਲਿਆਉਣ ਵਾਸਤੇ ਇੱਕ ਬੜੀ ਵੱਡੀ ਜੱਦੋਜਹਿਦ ਵਿੱਚ ਰੁੱਝਿਆ। ਇਸ ਗੱਲ ਨੂੰ ਸੁਣ ਕੇ, ਧਰਮ ਦੇ ਨਾਂ ਨਾਲ ਜੁੜੀ ਹੋਈ ਗੱਲ ਨੂੰ ਸੁਣ ਕੇ ਇਸ ਦੇ ਪਿਤਾ ਨੇ ਇੱਕ ਪੁੱਤਰ ਵਿੱਚ ਚਿੱਠੀ ਲਿਖੀ, ਉਹ ਪੁੱਤਰਾ, ਤੂੰ ਕਹਿੰਦਾ ਹੈ ਕਿ ਹਿੰਦੂ ਲੋਕ ਬੁੱਤ ਪ੍ਰਸਤ ਨੇ, ਪਰ ਮੇਰੇ ਖਿਆਲ ਵਿੱਚ ਉਹ ਤੇਰੇ ਨਾਲੋਂ ਚੰਗੇ ਨੇ। ਉਸਨੇ ਇੱਕ ਆਪਣੀ ਭਾਸ਼ਾ ਵਿੱਚ ਸ਼ੇਰ ਲਿਖ ਕੇ ਭੇਜਿਆ, ਉਹ ਕਹਿੰਦਾ, ਆਫਰੀ ਬਾਦ ਹਿੰਦੂਆਂ ਹਰ ਬਾਬ, ਮੁਰਦਾ ਰਾਦ ਹਿੰਦ ਦੈਮ ਆਵ, ਐ ਪਿਸਰ ਤੂੰ ਅਜੋ ਮੁਸਲਮਾਨੀ, ਜਿੰਦਾ ਜਨਮ ਬਾਬ ਨਰਸਾਨੀ। ਅਰਥਾਤ ਕਿ ਪੁੱਤਰਾ, ਜਿਨ੍ਹਾਂ ਨੂੰ ਤੂੰ ਕਹਿੰਦਾ ਬੁੱਧ ਪ੍ਰਸਤ ਨੇ, ਉਹ ਮੈਂ ਉਹਨਾਂ ਉੱਤੇ ਖੁਸ਼ ਹਾਂ ਕਿ ਉਹ ਆਪਣੇ ਮਰੇ ਹੋਏ ਪਿਤਰਾਂ ਨੂੰ ਭੋਜਨ ਛਕਾਉਣ ਵਾਸਤੇ ਬ੍ਰਹਮ ਭੋਜ ਪੈ ਰੱਖਦੇ ਨੇ, ਤੇ ਮੈਂ ਤੇਰਾ ਜਿਉਂਦਾ ਪਿਓ ਪਾਣੀ ਤੋਂ ਧਿਆਇਆ ਔਰ ਰੋਟੀ ਤੋਂ ਭੁੱਖਾ ਤਰਸ ਤਰਸ ਕੇ ਮਰ ਰਿਹਾ। ਔਰੰਗਜ਼ੇਬ ਦੇ ਪਿਤਾ ਦੀ ਇਸ ਚਿੱਠੀ ਨੇ ਇਸ ਪਾਪੀ ਤੇ ਕਠੋਰ ਦਿਲ ਉੱਤੇ ਕੋਈ ਅਸਰ ਨਾ ਕੀਤਾ। ਔਰੰਗਜ਼ੇਬ ਨੇ ਜ਼ੁਲਮ ਦੇ ਬੱਦਲਾਂ ਦੀ ਬਾਰਿਸ਼ ਸਭ ਤੋਂ ਜ਼ਿਆਦਾ ਕਸ਼ਮੀਰ ਦੇ ਹਿੰਦੂਆਂ ਦੇ ਗੜ੍ਹ ਵਿੱਚ ਕੀਤੀ, ਜਿੱਥੇ ਕਿ ਸਭ ਤੋਂ ਵੱਡੀ ਗਿਣਤੀ ਵਿੱਚ ਹਿੰਦੁਸਤਾਨ ਦੇ ਹਿੰਦੂ ਵਸਦੇ ਸਨ। ਮੁੱਕਦੀ ਗੱਲ, ਹਿੰਦੂਆਂ ਨੂੰ ਕੋਈ ਆਸਰਾ ਨਾ ਮਿਲਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨੀ ਆਏ। ਸਤਿਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਨੂੰ ਆਪ ਯਤੀਮ ਹੋ ਕੇ ਲੋਕਾਂ ਦੇ ਬੱਚਿਆਂ ਨੂੰ ਯਤੀਮ ਹੋਣ ਤੋਂ ਬਚਾਉਣ ਵਾਸਤੇ ਕੁਰਬਾਨੀ ਕਰਨ ਵਾਸਤੇ ਤੋਰ ਦਿੱਤਾ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮੰਜਲੇ ਮੰਜਲੇ ਚੱਲਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਪਹੁੰਚੇ ਨੇ ਦਿੱਲੀ। ਗੁਰਦੇਵ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਵੇਖ ਕੇ ਇੱਕ ਦਿਨ ਗੁਰਦੇਵ ਦਾ ਪਿਆਰਾ ਮਤੀ ਦਾਸ ਕ੍ਰੋਧ ਵਿੱਚ ਤੇ ਜੋਸ਼ ਵਿੱਚ ਆ ਕੇ ਆਪਣੇ ਦਿਲ ਨੂੰ ਆਪੋ ਬਾਹਰਾ ਹੋਇਆ ਪੇਸ਼ ਕਰਦਾ ਹੋਇਆ ਕਹਿੰਦਾ, ਸਤਿਗੁਰੂ ਜੇ ਕਦੇ ਮੈਨੂੰ ਹੁਕਮ ਦੇ ਦਿਓ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾ ਇੱਟ ਖੜਕਾ ਦਿਆਂ। ਗੁਰੂ ਦਾ ਪਿਆਰਾ ਮਤੀ ਦਾਸ ਆਪਣੇ ਗੁਰੂ ਨੂੰ ਮੁਸ਼ਕਿਲ ਵਿੱਚ ਨਾ ਵੇਖਦਾ ਹੋਇਆ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਵੇਖਣ ਲਈ ਤੇ ਜ਼ੁਲਮ ਦੀ ਤਬਾਹੀ ਕਰਨ ਵਾਸਤੇ ਇਸ ਤਰ੍ਹਾਂ ਕਹਿਣ ਲੱਗਾ।
ਇਹ ਮਤੀ ਦਾਸ ਸੀਤ ਭਾਰ ਛਾ ਦਿਖਾਏ ਕੇ, ਉਹ ਸਹਿਬਾ ਤਾਂ ਹੀ ਬੋਲੇ ਜੋਸ਼ ਵਿੱਚ ਆਏ ਕੇ,
ਇਹ ਪਲ ਹੁੰਦੇ ਦੁੱਖ ਨਾ ਉਠਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਜਾਬਰਾਂ ਦਾ ਕਰ ਦੇਣਾ ਚਾਹੀਏ ਖਾਤਮ, ਤੇ ਕਰ ਦੇ ਬੇਦੋਛਿਆਂ ਦੀ ਤੰਗ ਆਤਮਾ,
ਤੇਰੀ ਕੂੜ ਮੁੱਕੇ ਸੱਚ ਨੂੰ ਜਿਤਾਈਏ ਗੁਰੂ ਜੀ, ਕੂੜ ਮੁੱਕੇ ਸੱਚ ਨੂੰ ਜਿਤਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਔਰੰਗਜ਼ੇਬ ਡੱਡ ਕੇ ਰਹਿ ਗੁਜ਼ਾਰਦਾ, ਤੇ ਦੁਖੀਆਂ ਦਾ ਖੂਨ ਪੀ ਕੇ ਸੀਨਾ ਠਾਰਦਾ,
ਤੇਰੀ ਨੱਕ ਨੱਥ ਜ਼ਾਲਮਾਂ ਦੇ ਪਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਹੁਕਮਾਂ ਦੇ ਉਹ ਤੇ ਕਰਕੇ ਵਿਖਾ ਦਿਆ, ਹੁਕਮਾਂ ਦੇ ਉਹ ਤੇ ਕਰਕੇ ਵਿਖਾ ਦਿਆ, ਦਿੱਲੀ ਤੇ ਲਾਹੌਰ ਖਾਕ ਚਮ ਲਾ ਦਿਆ,
ਤੇਰੀ ਹੋਰ ਕਿਲੇ ਕੁਫਰਾਂ ਦੇ ਢਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਜਿਹੜੇ ਤੈਨੂੰ ਦਿੰਦੇ ਕਸਟ ਹਜ਼ਾਰ ਜੀ, ਕਰਾਂ ਮੈਂ ਗਰਕ ਐਸੀ ਸਰਕਾਰ ਜੀ,
ਤੇਰੀ ਗਮੀ ਮੁੱਕੇ ਖੁਸ਼ੀਆਂ ਵਿਖਾਈਏ ਗੁਰੂ ਜੀ, ਗਮੀ ਮੁੱਕੇ ਖੁਸ਼ੀਆਂ ਵਿਖਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਮਾਰ ਮਜ਼ਲੂਮ ਅੱਲਾ ਖੁਸ਼ ਕਰੇ ਜੋ, ਹੋ ਗਿਆ ਹੰਕਾਰੀ ਨਾ ਤੁਸਾਂ ਤੋਂ ਡਰੇ ਜੋ,
ਤੇਰੀ ਉਹਦਾ ਪਲ ਪਲਾਂ ਚੋਂ ਮਕਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਜੋ ਨੀ ਇੱਕ ਰਾਮ ਤੇ ਰਸੂਲ ਜਾਣਦੇ, ਜੋ ਨੀ ਇੱਕ ਰਾਮ ਤੇ ਰਸੂਲ ਜਾਣਦੇ, ਤੇ ਆਪ ਅੰਨੇ ਲੋਕਾਂ ਨੂੰ ਭੁੱਲੇ ਨੇ ਠਾਣਦੇ,
ਕੋਈ ਜੋਤ ਹੈ ਵਿਖਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਜਰ ਨਾ ਸਕਾਂ ਮੈਂ ਤੁਹਾਨੂੰ ਦੁੱਖ ਚੱਲ ਦੇ, ਤੇ ਮੇਰੇ ਸੀਨੇ ਅੱਗ ਦੇ ਪਮੁੱਕੇ ਬਲ ਦੇ,
ਤੇਰੀ ਪਲਾਂ ਵਿੱਚ ਰਾਜ ਪਲ ਲਟਾਈਏ ਗੁਰੂ ਜੀ, ਪਲਾਂ ਵਿੱਚ ਰਾਜ ਪਲ ਲਟਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ,
ਉਹ ਦਿਲਦਾਰ ਮਾਣ ਮੇਰੇ ਦਿਲ ਰਵੇ ਨਾ, ਉਹ ਦਿਲਦਾਰ ਮਾਣ ਮੇਰੇ ਦਿਲ ਰਵੇ ਨਾ, ਦੇ ਦੇ ਹੁਕਮ ਕੋਈ ਸਾਵੀ ਲਵੇ ਨਾ,
ਇਹਦੇ ਪਿੱਛੋਂ ਗੀਤ ਮਸਤਾਂ ਦੇ ਗਾਈਏ ਗੁਰੂ ਜੀ, ਕੀਤੀਆਂ ਦੇ ਫਲ ਭਗਤ ਆਈਏ ਗੁਰੂ ਜੀ।
ਪਿਆਰੇ ਮਤੀ ਦਾਸ ਦੀ ਗੱਲ ਸੁਣ ਕੇ ਲੋਹੇ ਦੇ ਪਿੰਜਰੇ ਵਿੱਚ ਬੰਦ ਗੁਰਦੇਵ ਮੁਸ਼ਕਰਾ ਪਏ। ਮਤੀ ਦਾਸ, ਜਰਾ ਸਾਡੀ ਨਿਗਾਹ ਨਾਲ ਨਿਗਾਹ ਤਾਂ ਮਿਲਾ, ਅਸੀਂ ਤਾਂ ਉਸ ਪਿਆਰੇ ਦੇ ਹੁਕਮ ਵਿੱਚ ਸਿੱਧਕ ਦੀ ਉਸ ਮੰਜ਼ਿਲ ਨੂੰ ਪੂਰਿਆਂ ਕਰਨ ਵਾਸਤੇ ਆਏ ਹਾਂ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੱਤੀਆਂ ਲੋਆਂ ਤੇ ਬਹਿ ਕੇ ਇਹ ਸ਼ਬਦ ਪੜ੍ਹ ਕੇ ਸ਼ੁਰੂ ਕੀਤੀ ਸੀ। ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਇਸ ਲਈ ਗਰਮੀ ਵਿੱਚ ਨਹੀਂ ਆਉਣਾ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਹੈ। ਅਸੀਂ ਵੀ ਸਭ ਕੁਝ ਕਰ ਸਕਦੇ ਹਾਂ, ਨਹੀਂ ਇਤਨਾ ਕੁਝ ਕਰਨਾ। ਭਾਈ ਮਤੀ ਦਾ ਸ਼ਾਦ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਦੀ ਇਸ ਦਿਲਾਂ ਦੇ ਅਰਮਾਨਾਂ ਦੀ ਲੜੀ ਨੂੰ ਇੱਕ ਚੁਗਲਖੋਰ ਨੇ ਬੜਾ ਰੰਗ ਦੇ ਕੇ ਔਰੰਗਜ਼ੇਬ ਦੇ ਕੰਨਾਂ ਤੱਕ ਪਹੁੰਚਾਇਆ। ਔਰੰਗਜ਼ੇਬ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਉਹਨਾਂ ਦਾ ਪਿੰਜਰਾ ਸਮੇਤ ਚੁੱਕ ਕੇ ਲੈ ਆਂਦਾ ਔਰ ਉਹਨਾਂ ਦੇ ਕੈਦੀ ਕੀਤੇ ਹੋਏ ਪੰਜਾਂ ਸਿੱਖਾਂ ਨੂੰ ਵੀ ਸਾਹਮਣੇ ਲਿਆਂਦਾ। ਤੇ ਜਿਹੜਾ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾ ਇੱਟ ਖੜਕਾ ਸਕਦਾ, ਔਰੰਗਜ਼ੇਬ ਨੇ ਉਹਦੇ ਵੱਲ ਇਸ਼ਾਰਾ ਕਰਕੇ ਲੱਗੀ ਹੋਈ ਕਚਹਿਰੀ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਿਹਾ, ਉਹ ਸਿੱਖਾ ਜਾਂ ਤਾਂ ਤੈਨੂੰ ਆਖੇ ਹੋਏ ਬੋਲ ਪੂਰੇ ਕਰਨੇ ਪੈਣਗੇ ਤੇ ਜੇਕਰ ਤੂੰ ਬੋਲ ਨਾ ਪੂਰੇ ਕਰੇਗਾ ਤੇ ਫਿਰ ਯਾਦ ਰੱਖ ਮੇਰੇ ਤੋਂ ਵੱਧ ਕੋਈ ਕੱਟੜ ਦਿਲ ਨਹੀਂ ਮੇਰੀ ਜ਼ੁਲਮ ਦੀ ਜਵਾਲਾ ਵਿੱਚ, ਮੇਰੇ ਵੈਰੀ ਗੁਰੂ ਤੋਂ ਪਹਿਲਾਂ ਸੜ ਜਾਵੇਗਾ ਕਿਉਂਕਿ ਉਸਨੂੰ ਫਿਰ ਸ਼ਹੀਦ ਕਰਾਂਗਾ, ਪਹਿਲਾਂ ਤੈਨੂੰ ਮੌਤ ਦੇ ਮੂੰਹ ਵਿੱਚ ਪਾ ਦਿਆਂਗਾ। ਔਰੰਗਜ਼ੇਬ ਦੀ ਗੱਲ ਸੁਣ ਕੇ ਮਤੀ ਦਾਸ ਨੇ ਆਖਿਆ, ਔਰੰਗਜ਼ੇਬ ਮੇਰੇ ਗੁਰੂ ਦਾ ਹੁਕਮ ਹੋਵੇ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਕੋਲ ਗੁਰੂ ਦੀ ਬਖਸ਼ਿਸ਼ ਦਾ ਸਦਕਾ ਇਤਨੀ ਸ਼ਕਤੀ ਹੈ ਕਿ ਮੈਂ ਜ਼ੁਲਮ ਦੇ ਰਾਜ ਦੀ ਤਬਾਹੀ ਕਰ ਸਕਦਾ, ਪਰ ਮੇਰੇ ਗੁਰੂ ਦੀ ਆਗਿਆ ਨਹੀਂ, ਅਸੀਂ ਸਿਦਕ ਵਿੱਚ ਰਹਿ ਕੇ ਕੁਰਬਾਨੀ ਦੀ ਮੰਜ਼ਿਲ ਤੇ ਚੱਲ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪਿਆਰੇ ਸਿੱਖ ਦੇ ਗੱਲ ਸੁਣ ਕੇ, ਮਤੀ ਦਾਸ ਦੀ ਗੱਲ ਸੁਣ ਕੇ, ਉਸ ਵੇਲੇ ਕਾਜੀ ਨੇ ਕੁਫਰ ਦੀ ਲਾਲ ਕਿਤਾਬ ਨੂੰ ਫੋਲਿਆ ਤੇ ਧਵਾ ਦਿੱਤਾ ਕਿ ਐਸੇ ਧਰਮ ਦੇ ਰਾਜ ਨੂੰ ਜ਼ੁਲਮ ਦਾ ਰਾਜ ਕਹਿ ਕੇ ਨਸ਼ਟ ਕਰਨ ਵਾਲੇ ਨੂੰ ਸਤੀਰਾਂ ਵਿੱਚ ਬੰਨ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਚੀਰ ਦੇਣਾ ਚਾਹੀਦਾ ਹੈ। ਪੰਜਾਬੀ ਦੇ ਕਵੀ ਮੁੰਡੇ ਪਿੰਡ ਵਾਲੇ ਗੁਰਦਿਆਲ ਸਿੰਘ ਨੇ ਚਾਰ ਸਤਰਾਂ ਲਿਖੀਆਂ ਨੇ, ਉਹ ਕਹਿੰਦਾ ਹੈ, ਜ਼ਾਲਮ ਸ਼ਰ੍ਹਾਂ ਨੇ ਫਤਵਾ ਲਾਤਾ, ਕਾਜੀ ਹੁਕਮ ਸੁਣਾ ਦਿੱਤਾ, ਸਿਦਕੀ ਪੰਛੀ ਉੱਡਦਾ ਫਿਰਦਾ ਪਿੰਜਰੇ ਦੇ ਵਿੱਚ ਪਾ ਦਿੱਤਾ, ਸਜ਼ਾ ਮਿਲੀ ਸ਼ਾਹੀ ਦਰਬਾਰੋਂ, ਛੱਡਣਾ ਅਜਰਾਈਲ ਨਹੀਂ, ਕਤਲਗਾਹ ਕੁਰਬਾਨੀ ਦੀ ਵਿੱਚ ਸਕਦੀ ਹੋ ਅਪੀਲ ਨਹੀਂ, ਦੋ ਫੱਟਿਆਂ ਦੇ ਵਿੱਚ ਬੰਨ ਕੇ ਖੜਾ ਸਿੱਖ ਨੂੰ ਕਰ ਦਿੱਤਾ, ਸਿਰ ਦੀ ਚੋਟੀ ਉੱਤੇ ਆਰਾ ਤਿੱਖਾ ਕਰਕੇ ਤਰ ਦਿੱਤਾ। ਔਰ ਮਤੀ ਦਾਸ ਨੂੰ ਪੁੱਛਿਆ ਗਿਆ ਕਿ ਮਤੀ ਦਾਸ ਦੱਸ ਕੋ ਤੇਰੀ ਮੰਗ ਹੈ ਅੰਤਮ ਸਮੇਂ ਤੇ, ਮਤੀ ਦਾਸ ਨੇ ਆਖਿਆ ਇੱਕੋ ਹੀ ਮੰਗ ਹੈ ਕਿ ਮੇਰਾ ਮੂੰਹ ਗੁਰੂ ਦੇ ਪਿੰਜਰੇ ਵੱਲ ਹੋਣਾ ਚਾਹੀਦਾ, ਬਾਕੀ ਅੰਤਮ ਸਵਾਸਾਂ ਤੱਕ ਮੈਂ ਆਪਣੇ ਆਖੇ ਹੋਏ ਬੋਲਾਂ ਨੂੰ ਸਿਦਕ ਦੇ ਰੂਪ ਵਿੱਚ ਪੂਰੀਆਂ ਕਰਾਂਗਾ। ਆਓ, ਭਾਈ ਮਤੀ ਦਾਸ ਦੇ ਸੀਸ ਉੱਤੇ ਆਰਾ ਫਿਰਦਾ, ਤੇਰੇ ਲੋਕੀ ਵਿੱਚ ਭੁਚਾਲ ਆ ਰਿਹਾ, ਮਨੁੱਖਤਾ ਦਾ ਦਿਲ ਕੰਬ ਰਿਹਾ, ਪਰ ਜਾਬਰ ਸਣ ਕੱਪੜੇ ਸੜ ਰਿਹਾ ਹੈ, ਹੁਕੂਮਤ ਦੀ ਕੁਰਸੀ ਤੇ ਬੈਠਾ, ਤੱਕੋ ਪੱਥਰ ਦਿਲ ਮਤੀ ਦਾਸ ਨੇ, ਪੱਥਰ ਦਿਲ ਆਰੇ ਨੇ, ਭਾਈ ਮਤੀ ਦਾਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਵੇਂ ਚੀਰਿਆ ਤੇ ਭਾਈ ਨੇ ਕਿਸ ਤਰ੍ਹਾਂ ਸਿਦਕ ਨਿਭਾਇਆ, ਦੁਖੀ ਹਿਰਦੇ ਨਾਲ ਇਉਂ ਪੇਸ਼ ਕੀਤਾ ਜਾਵੇ।
ਜ਼ਾਲਮ ਨੇ ਜ਼ੁਲਮ ਕਮਾਇਆ, ਕਾਜੀ ਨੇ ਫਤਵਾ ਹਲਾਇਆ, ਫੱਟਿਆਂ ਦੇ ਵਿੱਚ ਬੰਨ ਕੇ ਦੂਤਾਂ ਨੇ ਹੁਕਮ ਮੰਨ ਕੇ ਕੀਤਾ ਸਿੱਖ ਤੇ ਗਜਬ ਕਿਵੇਂ ਪਾਰਾ, ਸਿਦਕੀ ਰੇ ਸੀਸ ਦੇ ਉੱਤੇ ਵੇਖੋ ਚੱਲਦਾ ਪੱਥਰ ਦੇ ਲਿਆਰਾ, ਸਿਦਕੀ ਰੇ ਸੀਸ ਦੇ ਉੱਤੇ
ਹੁਕਮ ਜਲਾਦਮ ਪਾ ਕੇ ਹੱਥ ਦੇ ਵਿੱਚ ਆਰਾ ਚਾ ਕੇ ਸਿਰ ਦੇ ਸੀ ਉੱਪਰ ਤਰਿਆ, ਸ਼ੁਰੂ ਸਿੱਖ ਜਪ ਜੀ ਕਰਿਆ, ਨੈਣਾ ਗੁਰ ਚਰ ਨਾਚ ਬੈਠਾ ਲਾਈ, ਸਿਦਕੀ ਦਾ ਵੇਖ ਹੌਸਲਾ, ਤਨ ਤਨ ਮੁਖੋਂ ਕਹਿੰਦੀ ਹਲਕਾਈ, ਸਿਦਕੀ ਦਾ ਵੇਖ ਹੌਸਲਾ,
ਖਿੱਚਣ ਪਾਈ ਆਰੇ ਨੇ ਦੇਰ ਨ ਲਾਈ, ਸੀਸ ਨੂੰ ਚੀਰਨ ਲੱਗੇ ਰਤ ਦੇ ਫੁਹਾਰੇ ਵੱਗੇ, ਸੀਨਾ ਬੋਲੇ ਮਤੀ ਦਾਸ ਪਿਆਰਾ, ਸਿਦਕੀ ਦੇ ਸੀਸ ਦੇ ਉੱਤੇ ਵੇਖੋ ਚੱਲਦਾ ਪੱਥਰ ਦੇ ਲਿਆਰਾ, ਸਿਦਕੀ ਦੇ ਸੀਸ ਦੇ ਉੱਤੇ
ਲੱਕੜੀ ਜੋ ਚੀਰ ਪਾਉਂਦੇ ਮੰਜਰ ਨੂੰ ਯਾਰਾ ਵੱਡੇ, ਲਹੂ ਤੇ ਗੋਟੀਆਂ ਕੱਢੇ ਵੇਖੋ ਮਾਰਦੇ ਪੱਥਰ ਦਿਲ ਤਾਈ, ਸਿਦਕੀ ਦਾ ਵੇਖ ਹੌਸਲਾ, ਤਨ ਤਨ ਮੁਖੋਂ ਕਹਿੰਦੀ ਹਲਕਾਈ, ਸਿਦਕੀ ਦਾ ਵੇਖ ਹੌਸਲਾ,
ਸਿੱਖ ਦਾ ਦਿਲ ਡੋਲੇ ਨਾਹੀ ਜਾਮ ਦਾ ਬਾਣੀ ਗਾਈ, ਸਰਸੀ ਦੁਬਾਰੇ ਹੋਇਆ ਆਰਾ ਨਾ ਅਜੇ
ਖਲੋਇਆ ਹੁਕਮ ਦਿੰਦਾ ਸੀ ਔਰੰਗਾ ਹਤਿਆਰਾ ਸਿੱਦਕੀ ਦੇ ਸੀਸ ਦੇ ਉੱਤੇ ਵੇਖੋ ਚੱਲਦਾ ਪੱਥਰ ਦਿਲ ਯਾਰਾ ਸਿੱਦਕੀ ਦੇ ਸੀਸ ਦੇ ਉੱਤੇ
ਹੁਣ ਚੋ ਯਾਰਾ ਲੰਘਿਆ ਛਾਤੀ ਨੂੰ ਆਣ ਡੰਗਿਆ ਜਪਜੀ ਸਿੰਘ ਪੜਦਾ ਜਾਣੀ ਸਭ ਨੂੰ ਸੁਣਦੀ ਗੁਰਬਾਣੀ ਚੜੀ ਹੰਝੂਆਂ ਦੀ ਸਾਰਿਆਂ ਨੇ ਲਾਈ ਸਿੱਦਕੀ ਦਾ ਵੇਖ ਹੌਸਲਾ ਤਨ ਤਨ ਮੁਖੋਂ ਕਹਿੰਦੀ ਹੈ ਲਕਾਈ ਸਿੱਦਕੀ ਦਾ ਵੇਖ ਹੌਸਲਾ
ਉਹ ਛਾਤੀ ਨੂੰ ਆਰਾ ਕੱਟਦਾ ਛਾਤੀ ਨੂੰ ਆਰਾ ਕੱਟਦਾ ਸੀਨਾ ਸੀ ਜਾਂਦਾ ਫਟਦਾ ਰੱਤ ਦੇ ਫੁਹਾਰੇ ਚੱਲਣ ਸਭਨਾ ਦੇ ਸੀਨੇ ਸੱਲਣ ਕਹਿੰਦੇ ਛੇਤੀ ਹੋ ਜੂ ਚਾਹੀਦਾ ਕਿਨਾਰਾ ਸਿੱਦਕੀ ਦੇ ਸੀਸ ਦੇ ਉੱਤੇ ਵੇਖੋ ਚੱਲਦਾ ਪੱਥਰ ਦਿਲ ਯਾਰਾ ਸਿੱਦਕੀ ਦੇ ਸੀਸ ਦੇ ਉੱਤੇ
ਬਲਸੀ ਜੋ ਲਾਦਾ ਲਾਇਆ ਪੇਟ ਵਿੱਚ ਯਾਰਾ ਆਇਆ ਚਰਬੀ ਸੀ ਬਾਹਰ ਵਗਦੀ ਜੋਤ ਸੀ ਉਦਾਂ ਜਗਦੀ ਤੁਹਾਨੂੰ ਜਪ ਜੀ ਦੀ ਦੇਵ ਦੀ ਸੁਣਾਈ ਸਿੱਦਕੀ ਦਾ ਵੇਖ ਹੌਸਲਾ ਤਨ ਤਨ ਮੁਖੋਂ ਕਹਿੰਦੀ ਹੈ ਲਗਾਈ ਸਿੱਦਕੀ ਦਾ ਵੇਖ ਹੌਸਲਾ
ਮੰਜ਼ਲ ਮੁਕਾ ਗਿਆਰਾ ਹੋ ਗਿਆ ਤੂੰ ਫਾਲ ਪਿਆਰਾ ਜਪਜੀ ਦਾ ਭੋਗ ਪੈ ਗਿਆ ਠੰਡਾ ਤੜਖੋਣ ਡਹਿ ਗਿਆ ਹੋ ਜਪਜੀ ਦਾ ਭੋਗ ਪੈ ਗਿਆ ਠੰਡਾ ਤੜਖੋਣ ਡਹਿ ਗਿਆ ਰੂਹ ਪਹੁੰਚ ਗਈ ਗੁਰੂ ਦਰਬਾਰਾ ਸਿੱਦਕੀ ਦੇ ਸੀਸ ਦੇ ਉੱਤੇ ਵੇਖੋ ਚੱਲਦਾ ਪੱਥਰ ਦਿਲ ਯਾਰਾ ਸਿੱਦਕੀ ਦੇ ਸੀਸ ਦੇ ਉੱਤੇ
ਰੰਗਾ ਸੋਚੇ ਖਿਆਲਾਂ ਦੀ ਗੇਂਦ ਬੋਜੀ ਹਰ ਗਜਬ ਪੈ ਗਿਆ ਸੁਪਨਾ ਆਇਆ ਦੂਰ ਰਹਿ ਗਿਆ ਅੱਗ ਗੁੱਸੇ ਵਾਲੀ ਮਸਤਾ ਸਵਾਈ ਸਿੱਦਕੀ ਦਾ ਵੇਖ ਹੌਸਲਾ ਤਨ ਤਨ ਮੁਖੋਂ ਕਹਿੰਦੀ ਹੈ ਲਗਾਈ ਸਿੱਦਕੀ ਦਾ ਵੇਖ ਹੌਸਲਾ
ਇਤਨਾ ਵੱਡਾ ਜ਼ੁਲਮ ਸਹਿ ਕੇ ਆਪਣੇ ਕੀਤੇ ਹੋਏ ਬੋਲਾਂ ਨੂੰ ਪੂਰਿਆਂ ਕਰ ਲੈਣਾ ਇਹ ਕੇਵਲ ਉਸ ਯੁੱਗ ਵਿੱਚ ਭਾਈ ਮਤੀ ਦਾਸ ਦੇ ਵਿਰਸੇ ਵਿੱਚ ਹੀ ਆਇਆ ਸੀ ਔਰ ਉਸਦੀ ਆਤਮਾ ਇਤਨੀ ਵੱਡੀ ਬਲਵਾਨ ਇਤਨੀ ਵੱਡੀ ਕੁਰਬਾਨੀ ਕਰਨ ਲਈ ਕਿਉਂ ਬਣੀ ਇਤਿਹਾਸ ਕਹਿੰਦਾ ਜਦ ਸਿਸ ਉੱਤੇ ਆਰਾ ਰੱਖਿਆ ਤਾਂ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ ਤਨ ਤੋਂ ਫਾੜੇ ਹੋ ਗਿਆ ਤੇ ਆਵਾਜ਼ ਆ ਰਹੀ ਸੀ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਭਾਈ ਮਤੀ ਦਾਸ ਜੀ ਨੇ ਆਪਣੇ ਆਖੇ ਹੋਏ ਬੋਲ ਸਿਰ ਨਾਲ ਲਵਾ ਦਿੱਤੇ ਭਾਈ ਮਤੀ ਦਾਸ ਜੀ ਕੌਣ ਸਨ ਜਿਨ੍ਹਾਂ ਦੇ ਬਾਰੇ ਇਤਿਹਾਸ ਵਿੱਚ ਆਉਂਦਾ ਹੈ ਭਾਈ ਮਤੀ ਦਾਸ ਜੀ ਪਿੰਡ ਕੜਿਆਲ ਬ੍ਰਾਹਮਣ ਪਰਾਗਾ ਦਾਸ ਜੀ ਦੇ ਪੁੱਤਰ ਸਨ ਜ਼ਿਲ੍ਹਾ ਜੇਲ੍ਹ ਵਿੱਚ ਇਹਨਾਂ ਦਾ ਪਿੰਡ ਕੜਿਆਲ ਸੀ ਇੱਥੇ ਕੁਝ ਇਤਿਹਾਸ ਦੀ ਰਾਏ ਪੇਸ਼ ਕਰਨੀ ਚਾਹੁੰਦਾ ਹਾਂ ਇਤਿਹਾਸ ਦੇ ਚਰੋਖੇ ਦੀ ਪੁਰਾਣੀ ਲਾਈਨ ਹੈ ਪਟਵਈ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਦੇ ਨਾਲ ਉਸ ਵੇਲੇ ਇੱਕ ਨਹੀਂ ਕਈ ਸਿੱਖ ਅਨੰਦਪੁਰ ਸਾਹਿਬ ਤੋਂ ਤੁਰ ਕੇ ਆਏ ਸਨ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗੋਪਾਲ ਗਵਾਲ ਦਾਸ ਭਾਈ ਗੁਰਦਾਸ ਭਾਈ ਸੰਗਤ ਭਾਈ ਜੇਠਾ ਤੇ ਭਾਈ ਦਿਆਲਾ ਜੀ ਇੰਨੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਤੁਰੇ ਸਨ ਔਰ ਉਹਨਾਂ ਪੁਰਾਣੀਆਂ ਲਿਖਤਾਂ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਵਹੀ ਮੁਲਤਾਨ ਵਿੱਚ ਜ਼ਿਕਰ ਆਉਂਦਾ ਹੈ ਕਿ 1732-800 ਨੂੰ ਸਤਿਗੁਰੂ ਪਾਤਸ਼ਾਹ ਜੀ 5 ਪੈਸੇ ਤੇ ਨਰੇਲ ਦੇ ਕੇ ਆਪਣੇ ਪੁੱਤਰ ਗੁਰੂ ਗੋਬਿੰਦ ਰਾਏ ਨੂੰ ਗੁਰਗੱਦੀ ਵੀ ਸੌਂਪ ਕੇ ਆਏ ਸਨ ਕਿਉਂਕਿ ਇਹ ਵੀ ਉਹਨਾਂ ਦੀ ਭਾਰੀ ਜ਼ਿੰਮੇਵਾਰੀ ਸੀ ਕਿ ਉਹਨਾਂ ਤੋਂ ਬਾਅਦ ਕੌਮ ਦੀ ਵਾਗਡੋਰ ਕਿਸ ਦੇ ਹੱਥ ਵਿੱਚ ਹੈ ਔਰ ਸਤਿਗੁਰੂ ਪਾਤਸ਼ਾਹ ਜੀ ਦੇ ਗ੍ਰਿਫਤਾਰ ਹੋ ਕੇ ਦਿੱਲੀ ਤੱਕ ਪਹੁੰਚਣ ਦਾ ਵੇਰਵਾ ਵੀ ਉਸ ਵਹੀ ਮੁਲਤਾਨ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਨੂਰ ਮੁਹੰਮਦ ਮਿਰਜ਼ਾ ਖਾਨ ਰੋਪੜ ਵਾਲੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਸੀ ਪਠਾਣਾ ਸਰਹੰਦ ਵਿੱਚ ਉਹਨਾਂ ਨੂੰ ਤਕਰੀਬਨ 4 ਮਹੀਨੇ ਕੈਦੀ ਬਣਾ ਕੇ ਰੱਖਿਆ ਔਰ ਉਸ ਤੋਂ ਪਿੱਛੋਂ ਉਹ ਮੱਗਰਵਦੀ ਤ੍ਰੋਦਸੀ ਵਾਲੇ ਦਿਨ ਦਿੱਲੀ ਵਿੱਚ ਪਹੁੰਚੇ ਸਨ ਤੇ 8 ਦਿਨ ਉਹ ਦਿੱਲੀ ਵਿੱਚ ਰਹੇ ਤੇ 8ਵੇਂ ਦਿਨ ਉਹਨਾਂ ਨੇ ਤੇ ਉਹਨਾਂ ਦੇ 3 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਿਨ੍ਹਾਂ ਵਿੱਚੋਂ ਪਹਿਲਾ ਸੀ ਭਾਈ ਮਤੀ ਦਾਸ ਦੇ ਇਸ ਹੋਏ ਅਨੋਖੇ ਜ਼ੁਲਮ ਨੂੰ ਵੇਖ ਕੇ ਗੁਰੂ ਦਾ ਇੱਕ ਪਿਆਰਾ ਸਿੱਖ ਜਿਹੜਾ ਸਾਹਮਣੇ ਤੱਕ ਰਿਹਾ ਸੀ, ਜਿਸ ਦਾ ਨਾਂ ਸੀ ਭਾਈ ਦਿਆਲਾ, ਉਹ ਨਾ ਰਹਿ ਸਕਿਆ। ਭਾਵੇਂ ਔਰੰਗਜ਼ੇਬ ਦੇ ਇਸ ਜ਼ੁਲਮ ਦੀ ਚੜੀ ਹੋਈ ਤੇਜ਼ ਹਨੇਰੀ ਦੇ ਸਾਹਮਣੇ ਭਾਰਤ ਦੇ ਸਾਰੇ ਵੀਰਤਾ ਵਾਲੇ ਲੋਕ ਵੀ ਝੁਕੇ ਖੜੇ ਸਨ। ਹਰ ਇੱਕ ਨੂੰ ਪਤਾ ਸੀ ਕਿ ਜਿਹੜਾ ਹਾਹਾਕਾਰ ਦੀ ਗੱਲ ਕਰੇਗਾ ਉਸਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ, ਉਸਦੀ ਖੂਨ ਵਿੱਚ ਔਰੰਗਜ਼ੇਬ ਹਥਿਆਰਾ ਹੱਥ ਰੰਗ ਲਵੇਗਾ। ਪਰ ਨਾ ਰਹਿ ਸਕਿਆ ਭਾਈ ਦਿਆਲਾ, ਜਿਸਨੇ ਉੱਚੀ ਆਵਾਜ਼ ਕਹਿ ਕੇ ਇਹ ਕਿਹਾ ਕਿ ਐਸਾ ਜ਼ੁਲਮ ਦਾ ਰਾਜ ਤਬਾਹ ਹੋ ਜਾਵੇਗਾ। ਐਸੇ ਜ਼ੁਲਮ ਦੇ ਰਾਜ ਦੇ ਅਖੀਰੀ ਦਿਨ ਆ ਗਏ ਨੇ। ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਐ ਅਕਾਲ ਪੁਰਖ, ਜਿਹੜੇ ਰਾਜ ਦੇ ਵਾਰਸ ਨਿਰਦੋਸ਼ ਲੋਕਾਂ ਨੂੰ ਇਸ ਤਰ੍ਹਾਂ ਲੱਕੜੀ ਦੀ ਤਰ੍ਹਾਂ ਪੈ ਚੀਰਦੇ ਨੇ, ਇਹਨਾਂ ਦਾ ਸਾਰਾ ਰਾਜ ਤੇ ਕੋਡਮਾ ਖਤਮ ਹੋਣਾ ਚਾਹੀਦਾ। ਸੱਚਾਈ ਦੇ ਪੁਤਲੇ ਭਾਈ ਦਿਆਲੇ ਨੇ ਗੁਰੂ ਤੇ ਵਿਸ਼ਵਾਸ ਰੱਖ ਕੇ ਜੋ ਆਏ ਹੋਏ ਦਿਲ ਦੇ ਅਰਮਾਨ ਪੇਸ਼ ਕੀਤੇ, ਉਹਨਾਂ ਨੂੰ ਲਖਮੀਰ ਸਿੰਘ ਮਸਤ ਐਂਡ ਪਾਰਟੀ, ਬਲਦੇਵ ਸਿੰਘ ਢਿੱਲੋਂ, ਦਵਿੰਦਰ ਸਿੰਘ ਸੰਧੂ ਤੇ ਜੈਮਲ ਗਿੱਲ ਇੰਜ ਬਿਆਨ ਕਰ ਰਹੇ ਹੋ।
ਤਕ ਗਜਬ ਅਰੰਗੇ ਦਾ ਜਰਨਾ ਸਕਿਆ ਭਾਈ ਦਿਆਲਾ, ਉੱਚੀ ਨਾਲ ਕੂਕ ਪਿਆ ਪਲ ਮੇ ਖਾਦਾ ਖੂਨ ਅਬਾਲਾ,
ਇਹ ਕਹਿੰਦਾ ਨਰ ਪੈਤਾ ਮੇ ਜਾਪੇ ਅੰਤ ਇਹਨਾਂ ਦਾ ਆਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ,
ਉਹ ਅਜਵਾੜ ਖੇਤ ਖਾਰੀ ਪਾਣੀ ਪੂਰਬ ਦੇ ਵੱਲ ਵਹਿੰਦਾ, ਛੁਰੀਆਂ ਹੱਥ ਚਾਹਾਂ ਦੇ ਨਿਤ ਮਜਲੂਮ ਕਸ਼ਟ ਹੈ ਸਹਿੰਦਾ,
ਇਹੋ ਗਰਕ ਜਾਵਣਾ ਹੈ ਇਹ ਜੋ ਕੁਫਰ ਦਾ ਕਿਲਾ ਬਣਾਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ,
ਬਦਸੀਸਾਂ ਦੁਖੀ ਦੀਆਂ ਅੱਲਾ ਨਹੀਂ ਜਾਣੀਆਂ ਕਹੀਆਂ, ਥੋੜੇ ਹੀ ਵਕਤ ਅੰਦਰ ਵੇਖਿਓ ਪੂਰੀਆਂ ਹੋ ਕੇ ਰਹੀਆਂ,
ਇਹ ਰੱਬ ਵਸਦਾ ਨੀਵਿਆਂ ਚ ਰੱਬ ਵਸਦਾ ਮੀਆਂ ਚ, ਸਤਿਗੁਰ ਨਾਨਕ ਕਹੇ ਸੁਣਾਇਆ, ਸਤਿਗੁਰ ਨਾਨਕ ਕਹੇ ਸੁਣਾਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ,
ਓਟਾ ਕੁੱਲੀ ਦੁਖੀਆਂ ਦੀ ਜੋਰੇ ਆਪਣੇ ਮਹਿਲ ਬਣਾਉਂਦੇ, ਵੀ ਖੂਨ ਗਰੀਬਾਂ ਦਾ ਜੋਰੇ ਮਨ ਦੀ ਪਿਆਸ ਬੁਝਾਉਂਦੇ,
ਇਹ ਆਖਰ ਪਛਤਾਉਣਾ ਪਊ ਜਿਸ ਦਮ ਵਕਤ ਸੀਸ ਤੇ ਆਇਆ, ਜਿਸ ਦਮ ਵਕਤ ਸੀਸ ਤੇ ਆਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ,
ਉਹ ਜੋ ਯਾਰ ਖੁਦਾ ਦੇ ਨੇ ਯਾਰ ਖੁਦਾ ਦੇ ਨੇ ਫੜ ਕੇ ਜੇਲਾਂ ਦੇ ਵਿੱਚ ਪਾ ਕੇ, ਕਰਦੇ ਮਨ ਆਈਆਂ ਨੇ ਦਿਲ ਤੋਂ ਈਸ਼ਵਰ ਤਾਈ ਭੁਲਾ ਕੇ,
ਇਹ ਸੱਚੀ ਅਰਦਾਸ ਕਰਾਂ, ਸੱਚੀ ਅਰਦਾਸ ਕਰਾਂ, ਹੋਣਾ ਇਨਕਾ ਚਾਹੀਏ ਸਫਾਇਆ, ਹੋਣਾ ਇਨਕਾ ਚਾਹੀਏ ਸਫਾਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ,
ਉਹ ਜੋ ਰੂਪ ਰਾਮ ਦੇ ਨੇ ਜ਼ਾਲਮ ਪਿੰਜਰੇ ਦੇ ਵਿੱਚ ਤਾਰੇ, ਸਿਦਕੀ ਤੇ ਹਟੀ ਤਪੀ ਆਰੇ ਦੇ ਨਾਲ ਕਰੇ ਦਫਾਰੇ,
ਟਲਦੇ ਨਹੀਂ ਸਤਿਗੁਰ ਤੋਂ ਜੋ ਹੈ ਨੂਰੇ ਅਲਾਹੀ ਆਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ,
ਉਹ ਜੋ ਮਾਲਕ ਸ੍ਰਿਸ਼ਟੀ ਦਾ ਹੱਥ ਬਣੇ ਉਸਨੂੰ ਅਰਜ ਗੁਜ਼ਾਰਾਂ, ਕਰਨਾ ਸਾਲਮਾਂ ਦਾ ਸੱਚ ਦੀਆਂ ਹੋਵਣ ਜੈ ਜੈਕਾਰਾਂ,
ਇਹ ਪਰ ਬੇੜਾ ਜ਼ੁਲਮ ਗਿਆ ਅੱਧ ਵਿਚਾਲੇ ਕਰੋ ਤਬਾਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ,
ਉਹ ਜ਼ੁਲਮਾਂ ਦਾ ਨਾਸ ਹੋਏ ਸੁਖ ਦੇ ਗੁਣ ਦੁਖੀ ਵੀ ਟੋਲੇ, ਹੱਕ ਕਿਸੇ ਦਾ ਖੁੱਸੇ ਨਾ ਪੈਨਣ ਸਭ ਸੱਚਾਈ ਚੋਲੇ,
ਉਹ ਭਾਈ ਦਿਆਲੇ ਭਾਈ ਦਿਆਲੇ ਨੇ ਸਭ ਕੁਝ ਮਸਤਾ ਕਹੇ ਸੁਣਾਇਆ, ਸਭ ਕੁਝ ਮਸਤਾ ਕਹੇ ਸੁਣਾਇਆ, ਇਹ ਰਹਿਣਾ ਰਾਜ ਨਹੀਂ ਇਹਨਾਂ ਦੁਖੀ ਦਾ ਖੂਨ ਸਕਾਇਆ, ਇਹਨਾਂ ਦੁਖੀ ਦਾ ਖੂਨ ਸਕਾਇਆ।
ਗੁਰਦੇਵ ਦੇ ਇੱਕ ਵੀਰ ਬਹਾਦਰ ਲਾਇਕ ਤੇ ਜਜ਼ਬਾਤੀ ਸਿੱਖ ਦੇ ਇਹ ਅਡੋਲਤਾ ਦੇ ਖਿਆਲ ਸੁਣ ਕੇ ਔਰੰਗਜ਼ੇਬ ਆਪੇ ਤੋਂ ਬਾਹਰ ਹੋ ਗਿਆ। ਕ੍ਰੋਧ ਦਾ ਪਾਰਾ ਉਸਦੇ ਦਿਮਾਗ ਨੂੰ ਐਸਾ ਚੜਿਆ, ਕਹਿੰਦਾ ਓਏ ਅਜੇ ਵੀ ਕੋ ਹੈ ਮੇਰੇ ਸਾਹਮਣੇ ਬੋਲਣ ਲਈ? ਕਾਜੀ ਨੇ ਔਰੰਗਜ਼ੇਬ ਦੀ ਤੇਜ਼ੀ ਨੂੰ ਤੱਕ ਕੇ ਆਪਣੀ ਕੁਫਰ ਦੀ ਕਿਤਾਬ ਨੂੰ ਫੋਲਿਆ। ਸੀ ਤਾਂ ਸ਼ਰ੍ਹਾਂ ਦੀ ਕਿਤਾਬ, ਪਰ ਉਸਦੇ ਫਤਵਿਆਂ ਦੇ ਮੁਤਾਬਕ ਉਹ ਕੁਫਰ ਦੀ ਕਿਤਾਬ ਦੁਨੀਆਂ ਨੇ ਮੰਨੀ ਹੈ, ਔਰ ਉਸ ਵਿੱਚੋਂ ਫਤਵਾ ਦਿੱਤਾ ਕਿ ਇਹਨਾਂ ਨੂੰ ਇੱਕ ਜਲਦੀ ਦੇਗ ਭਰ ਕੇ ਇਸ ਕਾਫਰ ਨੂੰ ਉਸ ਵਿੱਚ ਉਬਾਲ ਕੇ ਜਾਲ ਜਾਲ ਕੇ ਮਾਰ ਦੇਣਾ ਚਾਹੀਦਾ। ਵਾਕਿਆ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਰ੍ਹਾਂ ਭਾਈ ਦਿਆਲੇ ਨੂੰ ਸੱਚ ਤੇ ਹੱਕ ਦੀ ਆਵਾਜ਼ ਕਹਿਣ ਵਾਲੇ ਨੂੰ ਦੇਗ ਵਿੱਚ ਬਹਾ ਕੇ ਉਬਾਲਿਆ ਗਿਆ। ਔਰੰਗਜ਼ੇਬ ਵਾਸਤੇ ਬਈ ਸਬਰ ਕਿੱਥੋਂ? ਔਰੰਗਜ਼ੇਬ ਨੇ ਤੇ ਆਪਣਾ ਕੋੜਮਾ ਰਾਜਗੱਦੀ ਵਾਸਤੇ ਤੇ ਸ਼ਰ੍ਹਾਂ ਵਾਸਤੇ ਖਤਮ ਕੀਤਾ ਸੀ। ਹੁਣ ਕੀ ਹੋਇਆ? ਭਾਈ ਮਤੀ ਦਾਸ ਤੋਂ ਪਿੱਛੋਂ ਭਾਈ ਦਿਆਲਾ ਜੀ ਸ਼ਹੀਦ ਹੋਏ। ਭਾਈ ਦਿਆਲਾ ਦੀ ਸ਼ਹੀਦੀ ਇੱਕ ਦੁਨੀਆ ਦੇ ਸਾਹਮਣੇ ਅਨੋਖੀ ਸੀ ਕਿ ਗੁਰੂ ਤੋਂ ਪਹਿਲਾਂ ਇਹਨਾਂ ਦੋ ਗੁਰਸਿੱਖਾਂ ਨੇ ਏਡੀ ਵੱਡੀ ਮਹਾਨ ਕੁਰਬਾਨੀ ਕੀਤੀ। ਪਰ ਇੱਥੇ ਕੁਝ ਇਤਿਹਾਸ ਦੀ ਪੂਰੀ ਵਾਕਫੀਅਤ ਲੈਣ ਲਈ ਆਪਾਂ ਨੂੰ ਉਸ ਜ਼ਾਲਮ ਦੀ ਜੀਵਨੀ ਵੱਲ ਵੀ ਤੱਕਣਾ ਪਵੇਗਾ, ਕਿਉਂਕਿ ਉਹ ਵੀ ਆਪਣੇ ਆਪ ਨੂੰ ਬੜਾ ਵੱਡਾ ਯੋਧਾ ਤੇ ਸੂਰਬੀਰ ਦੀਨ ਦਾ ਰਾਖਾ ਸਮਝ ਰਿਹਾ ਸੀ। ਔਰੰਗਜ਼ੇਬ ਨੇ 21 ਜੁਲਾਈ 1658 ਨੂੰ ਰਾਜਗੱਦੀ ਪ੍ਰਾਪਤ ਕੀਤੀ ਔਰ ਉਸਨੇ 5 ਜੂਨ 1659 ਤੱਕ ਦੁਨੀਆ ਨੂੰ ਆਪਣੇ ਅੰਡਰ ਕਵਰ ਕਰਕੇ ਚਾਰ ਸ਼ਫੇਰਾ ਠੀਕ ਠਾਕ ਕਰਕੇ ਤੇ ਉਸਨੇ ਆਪਣਾ ਨਾਂ ਪੇਸ਼ ਕੀਤਾ, ਅਬਦੁਲ ਮਹੀਉਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਬਾਦਸ਼ਾਹ ਗਾਜ਼ੀ ਦੀਨ ਦਾ ਰਾਖਾ ਸੰਸਾਰ ਭਰ ਦਾ ਸਭ ਤੋਂ ਵੱਡਾ ਯੋਧਾ। ਪਰ ਇੱਥੇ ਨਿਗਾਹ ਮਾਰਨ ਦੀ ਲੋੜ ਹੈ ਕਿ ਉਸ ਯੋਧੇ ਨੇ ਕੀ ਕੁਰਬਾਨੀ ਕੀਤੀ। ਇੱਧਰ ਤਾਂ ਯੋਧੇ ਧਰਮ ਦੀ ਖਾਤਰ ਇੰਨੀ ਸਖਤੀ ਜਰ ਰਹੇ ਨੇ, ਉਸ ਯੋਧੇ ਦੇ ਕੁਰਬਾਨੀ ਹਿੰਦੁਸਤਾਨ ਨੂੰ ਖਤਮ ਕਰਨ ਲਈ ਇਹ ਕੁਝ ਕੀਤੀ ਹੈ। ਬੁੱਤ ਪ੍ਰਸਤੀ ਦਾ ਵਿਰੋਧ ਕਰਨ ਲਈ ਉਹਨੇ ਆਪਣੇ ਬਾਬੇ ਜਹਾਂਗੀਰ ਵੱਲੋਂ ਆਗਰੇ ਦੇ ਸਾਹਮਣੇ ਦੋ ਲਾਏ ਹੋਏ ਸੁੰਦਰ ਹਾਥੀ ਦੇ ਬੁੱਤ ਆਪਣੇ ਹੱਥੀ ਤੋੜੇ ਕਿ ਕਿਸੇ ਹਿੰਦੂ ਨੂੰ ਬੁੱਤ ਪੂਜਣ ਦੀ ਬਿਲਕੁਲ ਜਾਜ ਭੁੱਲ ਜਾਵੇ। ਉਸਨੇ 1668 ਵਿੱਚ ਤੀਰਥ ਯਾਤਰਾ ਬੰਦ ਕਰ ਦਿੱਤੀ। 1669 ਵਿੱਚ ਉਸਨੇ ਫਰਮਾਨ ਕੀਤਾ ਕਿ ਕੋਈ ਵੀ ਹਿੰਦੂ ਰਹਿ ਕੇ ਮੇਰੀ ਰਾਜਧਾਨੀ ਵਿੱਚ ਕੋਈ ਨੌਕਰੀ ਨਹੀਂ ਕਰ ਸਕਦਾ। ਉਸਨੇ ਫਰਮਾਨ ਕੀਤਾ ਕਿ ਕੋਈ ਰਾਜਪੂਤ ਆਪਣੇ ਆਪ ਨੂੰ ਜਰਨੈਲ ਕੁਹਾ ਕੇ ਆਪਣੇ ਹੱਥ ਵਿੱਚ ਹਥਿਆਰ ਨਹੀਂ ਰੱਖ ਸਕਦਾ। ਵਾਰੀ ਆਈ ਉਸਦੇ ਮੰਦਰ ਢਾਉਣ ਦੀ। ਪੜ੍ਹੋ ਹਿਸਟਰੀ, ਉਜੈਨ ਦਾ ਮੰਦਰ ਉਸਨੇ 1670 ਵਿੱਚ ਧਰਤੀ ਨਾਲ ਮਿਲਾ ਦਿੱਤਾ। 1679 ਵਿੱਚ ਜੋਧਪੁਰ ਦੇ ਸਾਰੇ ਮੰਦਰ ਟਾ ਦਿੱਤੇ। 1680 ਜਨਵਰੀ ਵਿੱਚ ਹਸਨ ਅਲੀ ਖਾਨ ਦੀ ਰਿਪੋਰਟ ਮੁਤਾਬਕ ਉਹਨੇ 172 ਮੰਦਰ ਖਤਮ ਕੀਤੇ ਕੇਵਲ 21 ਸਾਲ ਵਿੱਚ। ਇਹ ਸੀ ਉਹ ਸੂਰਬੀਰ ਦੀ ਕਹਾਣੀ। ਔਰ 1680 ਵਿੱਚ ਉਹਨੇ ਚਿਤੌੜ ਵਿੱਚ ਜਾ ਕੇ ਉਸ ਇਲਾਕੇ ਦੇ 63 ਮੰਦਰ ਟਾਏ। 10 ਅਗਸਤ ਨੂੰ ਉਸਨੇ 66 ਮੰਦਰ ਟਾਏ ਔਰ ਇਸੇ ਤਰ੍ਹਾਂ 1680 ਵਿੱਚ ਉਹ ਦੱਖਣ ਵੱਲ ਵਧਿਆ। ਗੱਲ ਕੀ, 1705 ਵਿੱਚ ਉਹਨੇ ਪੁੰਡਰਪੁਰ ਦਾ ਮੰਦਰ ਜੋ ਨਾਮਦੇਵ ਦੇ ਨਾਂ ਦੇ ਪ੍ਰਸਿੱਧ ਹੈ ਉਹ ਵੀ ਖਾਕ ਵਿੱਚ ਮਿਲਾ ਦਿੱਤਾ। ਆਪਣੀ ਸੰਸਾਰਕ ਯਾਤਰਾ ਦੀ ਅਖੀਰੀ ਕੜੀ ਤੱਕ ਉਹ ਸੂਰਬੀਰ ਨੇ ਇਹ ਕੁਝ ਕੀਤਾ ਹੈ। ਪਰ ਅੱਜ ਕਹਾਣੀ ਉਹਨਾਂ ਦੀ ਪੜ੍ਹੀ ਜਾ ਰਹੀ ਹੈ ਜਿਨ੍ਹਾਂ ਨੇ ਧਰਮ ਦੀ ਬਾਬਤ ਆਪਣਾ ਸਿਰ ਵਾਰ ਕੇ ਦੁਨੀਆ ਨੂੰ ਸਰਾਜੀਤ ਕੀਤਾ ਔਰ ਹਿੰਦੀ ਚਾਦਰ ਬਣ ਕੇ ਵਿਖਾਇਆ। ਔਰੰਗਜ਼ੇਬ ਨੇ ਦੋਵਾਂ ਦੀ ਸ਼ਹੀਦੀ ਤੋਂ ਪਿੱਛੋਂ ਲਲਕਾਰ ਕੇ ਆਖਿਆ, ਓਏ ਹੁਣ ਵੀ ਹੈ ਕੋਈ ਸਚਾਈ ਦੀ ਗੱਲ ਕਰਨ ਵਾਲਾ, ਆਓ ਮੇਰੇ ਸਾਹਮਣੇ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਬਾਦਸ਼ਾਹ ਆਪੇ ਤੋਂ ਬਾਹਰਾ ਕਿਉਂ ਹੁੰਦਾ, ਅਸੀਂ ਕੁਰਬਾਨੀ ਕਰਨ ਵਾਸਤੇ ਖੜੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੀਤੀਵਾਨ ਨੇ ਕਿਹਾ ਕਿ ਅਜੇ ਵੀ ਜੇ ਗੁਰੂ ਮੰਨ ਜਾਵੇ ਤੇ ਬੜੀ ਚੰਗੀ ਗੱਲ ਹੈ। ਔਰੰਗਜ਼ੇਬ ਨੇ ਆਖਿਆ, ਮਹਾਰਾਜ ਵੇਖੋ ਮੇਰਾ ਤਬ ਤੇ ਚਿੜੀ ਨਹੀਂ ਫੜਕ ਸਕਦੀ ਮੇਰੇ ਸਾਹਮਣੇ, ਸਹਿਮਤ ਹੋ ਜਾਓ, ਹਿੰਦੁਸਤਾਨ ਦੇ ਪੀਰ ਬਣਾ ਕੇ ਤੁਹਾਡੀ ਪੂਜਾ ਕਰਾਵਾਂਗਾ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ, ਮਰਦ ਉਹ ਹੋਤੇ ਹੈ ਜੋ ਆਖੇ ਹੋਏ ਬੋਲ ਦੁਨੀਆਂ ਦੇ ਸਾਹਮਣੇ ਸਿਰ ਨਾਲ ਪਾਲ ਕੇ ਵਿਖਾ ਜਾਂਦੇ ਨੇ। ਗੁਰਦੇਵ ਦੇ ਦਿਲ ਵਿੱਚ ਜ਼ੋਰ ਮਾਨ ਆਏ ਸਨ ਉਹਨਾਂ ਦੇ ਬਾਬਤ ਕੁਝ ਇਸ ਤਰ੍ਹਾਂ ਹੈ। ਸਤਿਗੁਰੂ ਕਹਿੰਦੇ ਨੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ। ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮਰੀਦ ਦਰਸਾ ਕੇ ਔਰੰਗਜ਼ੇਬ ਦੇ ਸਾਹਮਣੇ ਕਹਿ ਰਹੇ ਨੇ ਕਿ ਅਸੀਂ ਸਿਰ ਦੀ ਬਾਜੀ ਲਾਵਾਂਗੇ। ਆਓ ਬਈ, ਇਹ ਉਹ ਨਿਭਾਗਾ ਦਿਨ ਸੀ ਜਦ ਪੂਰੀ ਹਿੰਦੁਸਤਾਨ ਦੇ ਲੋਕ ਤੇ ਸਾਰੇ ਦਿੱਲੀ ਸ਼ਹਿਰ ਦੇ ਲੋਕ ਜੁੜੇ ਸਨ। 11 ਮੱਗਰ 1732 ਨੂੰ ਵੀਰਵਾਰ ਪੂਰਨਮਾਸ਼ੀ ਵਾਲੇ ਦਿਨ ਤੀਜੇ ਪੈਰ ਹਿੰਦੁਸਤਾਨ ਦੀ ਚਾਦਰ ਬਣ ਲਈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਤਰ੍ਹਾਂ ਕੁਰਬਾਨੀ ਕਰ ਗਏ।
ਆਇਆ ਸਮਤਾ 1732 ਦਿਨ ਹੈ ਸੀ ਵੀਰਵਾਰ ਦਾ, 11 ਮੱਗਰ 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 ਸੁਰੀ ਪੰਚਮੀ, ਦਿੱਲੀ ਵਿੱਚ ਚੌਂਕ ਚਾਂਦਨੀ, ਸਾਰੇ ਸ਼ਹਿਰ ਦਾ
ਇਕੱਠ ਬਹੁਤ ਪਾਰਾ, ਬੰਦ ਸੀ ਬਾਜ਼ਾਰ ਆਮਤਾਂ ਓਏ ਖੂਨੀ ਸਾਕਾ ਏ ਟਕਾਣ ਸਭ ਜੋੜ ਗਏ, ਆਏ ਕਈ ਪਰਮੀ ਸ਼ਰਾਬੇ ਪੈਗ ਪੀਤੇ ਨੇ,
ਉਹ ਪੈਗ ਪੀਤੇ ਨੇ ਦੁੰਬੇ ਵੀ ਆਏ ਖਾ ਕੇ ਤੇ ਕਹਿੰਦੇ ਜਗ ਦੀ ਨਿਕਾਰਨਾ ਵਿੱਚ ਖੁਸ਼ੀ ਦੇ ਪਾਵਾਂ ਦੇ ਜੱਲੀਆਂ ਕਹਿੰਦੇ ਸੁਪਾਗਾ ਦੇਣ ਹੈ ਜਿਹੜੇ ਪੰਡਤ
ਜਿਹੜੇ ਪੰਡਤ ਦੁਖੀ ਸੀ ਕੋ ਜੀ ਆਏ ਪੰਡਤ ਦੁਖੀ ਸੀ ਕੋ ਜੀ ਆਏ ਤੁਰਕਾਂ ਦਾ ਜ਼ੋਰ ਵੇਖ ਕੇ ਨੀਵੀਂ ਪਾਉਂਦੇ ਪਾਉਂਦੇ ਕਹੇ ਨੀ ਕੁਝ ਸਕਦੇ ਰਾਮ ਨੂੰ ਦਿਲੀ ਨੇ ਰੱਟ ਦੇ ਕਦੇ ਕਹਿੰਦੇ ਤੂੰ
ਉਹ ਕਦੇ ਕਹਿੰਦੇ ਤੂੰ ਰਾਮੁਜ ਸਭ ਸਮਝੇ ਉਹ ਕਹਿੰਦੇ ਤੂੰ ਰਾਮੁਜ ਸਭ ਸਮਝੇ ਨੌਵੇਂ ਗੁਰੂ ਪਤ ਰੱਖ ਲਈ ਕਹੇ ਬੋਲ ਜੋ ਆਨੰਦਪੁਰ ਮੁਖ ਤੋਂ ਅੱਜ ਪਾਲ ਕੇ ਵਿਖਾ ਦਿਓ ਇਹਨੇ ਚਰਾਂ ਨੂੰ
ਸ਼ਰਾ ਦਾ ਕਾਜ ਪੁੱਜਿਆ ਲਾਲ ਜੀ ਕਿਤਾਬ ਫੋਲਦਾ ਮੱਥੇ ਵੱਟ ਪਾ ਵੱਟ ਪਾਇਆ ਰੰਗਾ ਤੱਕ ਰਿਹਾ ਸੀ ਕਾਜੀ ਮੁੱਖੋ ਕਹਿੰਦਾ ਬੋਲ ਕੇ ਉਹ ਨਾਲ ਤੇਗ ਦੇ
ਉਹ ਨਾਲ ਤੇਗ ਚਟਕਾਓ ਛਰਾ ਦੱਸ ਦੀ ਤੇਗ ਚਟਕਾਓ ਛਰਾ ਦੱਸ ਦੀ ਜਲਦੀ ਹੁਕਮ ਹੋ ਗਿਆ ਨੌਵੇਂ ਪਾਤਸ਼ਾਹ ਪੜਨ ਮੁੱਖੋ ਜੱਪੂ ਜੀ ਮਸਤ ਸਮਾਧੀ ਲਾਏ ਕੇ ਸਮਾਣੇ ਵਾਲਾ ਜੋ
ਸਮਾਣੇ ਵਾਲਾ ਜੋ ਜਲਾਲ ਦੀਨ ਪੁੱਜਿਆ ਨੰਗੀ ਤਲਵਾਰ ਫਾੜ ਕੇ ਉਹ ਨਿਗਾਹ ਲੱਗੀ ਸੀ ਲੱਗੀ ਸੀ ਗੁਰਾਂ ਦੇ ਵੱਲੇ ਕੁੱਲ ਦੀ ਵੇਖ ਕੇ ਤੁਰਕ ਹੱਸਦੇ ਉਹ ਦੁਖੀ ਪੰਡਤ
ਉਹ ਦੁਖੀ ਪੰਡਤ ਉੱਚੀ ਨੀ ਬੋਲ ਸਕਦੇ ਦਿਸਦਾ ਧਰਮ ਮੁੱਕਿਆ ਵੇਖੋ ਗੁਰੂ ਜੀ ਗੁਰੂ ਜੀ ਰਾਏ ਸੀ ਪਾਠ ਕਰਦੇ ਆਏ ਜੋ ਧਰਮ ਰੱਖਣੇ ਜੜ ਮੁਗਲ
ਜੜ ਮੁਗਲ ਰਾਜ ਦੀ ਪੁੱਟਣੀ ਮੁਗਲ ਰਾਜ ਦੀ ਪੁੱਟਣੀ ਦੇਖ ਕੁਰਬਾਨੀ ਸੀਸ ਦੀ ਉਹ ਤੱਕ ਰਿਹਾ ਸੀ ਰਿਆਸੀ ਜਲਾਦ ਕਾਜੀ ਵੱਲ ਨੂੰ ਜੱਪੂ ਜੀ ਦਾ ਭੋਗ ਪੈ ਗਿਆ ਉਹ ਝੱਟ ਵੇਖ ਕੇ
ਉਹ ਝੱਟ ਵੇਖ ਕੇ ਅਛਾਰਾ ਤੇਗ ਮਾਰੇ ਉਹ ਵੇਖ ਕੇ ਅਛਾਰਾ ਤੇਗ ਮਾਰੇ ਤੱਤੜੋਂ ਸੀਸ ਵੱਖ ਹੋ ਗਿਆ ਆਈ ਕਹਿਰ ਦੀ ਘਰ ਦੀ ਹਨੇਰੀ ਇੱਕ ਐਸੀ ਸਭ ਦੀਆਂ ਹੋਛਾਂ ਫੁੱਲੀਆਂ ਵੇਖ ਸੂਰਜ
ਵੇਖ ਸੂਰਜ ਗੁਰੂ ਬਚਟ ਹੋ ਗਿਆ ਖੁੱਲ ਗਈ ਸਮਾਧੀ ਸ਼ਿਵਾ ਦੀ ਉਹ ਤੀਨ ਲੋਕ ਚ ਪਚਾਲੇ ਐਸਾ ਆਇਆ ਜਾਬਰਾਂ ਦਾ ਦਿਲ ਕੰਬਿਆ ਉਹ ਜਿਹੜੇ ਕਹਿੰਦੇ ਸੀ
ਉਹ ਜਿਹੜੇ ਕਹਿੰਦੇ ਸੀ ਵਰਨ ਇੱਕ ਕਾਰਨ ਕਹਿੰਦੇ ਸੀ ਵਾਰਾ ਨਾ ਇੱਕ ਕਰਨਾ ਤੇ ਨਾਵਾਂ ਗੁਰੂ ਦੀ ਨਿਕਾਰ ਕੇ ਪਰ ਮਸਤਾ ਮਸਤਾ ਗੁਰਾਂ ਨੇ ਅੱਠ ਛੱਡਿਆ ਚਲਾ ਦੀ ਜੋ ਤੇਜ ਅਗਨੀ ਉਹ ਠਾਰ ਗਏ
ਠਾਰ ਗਏ ਸੀਸ ਦੇ ਕੇ ਡੁੱਬੀ ਹਿੰਦ ਦੇ ਬੇੜੇ ਤਾਰ ਗਏ
ਗੁਰਦੇਵ ਦੇ ਬਾਕੀ ਸਿੱਖਾਂ ਵਿੱਚੋਂ ਬਾਬੇ ਜੈਤੇ ਨੇ ਸੀਸ ਨੂੰ ਚੁੱਕਿਆ ਤੇ ਆਨੰਦਪੁਰ ਪਹੁੰਚਾਉਣ ਦੀ ਸੇਵਾ ਕੀਤੀ ਔਰ ਲੱਖੀ ਸ਼ਾਹ ਨੇ ਗੁਰੂ ਦੇ ਤੜ ਨੂੰ ਉਸ ਜ਼ੁਲਮੀ ਹਨੇਰੀ ਵਿੱਚ ਆਏ ਹੋਏ ਤੂਫਾਨ ਵਿੱਚ ਚੁੱਕ ਲਿਆ ਤੇ ਆਪਣੇ ਘਰ ਨੂੰ ਅੱਗ ਲਾ ਕੇ ਉਸ ਦਾ ਸੰਸਕਾਰ ਕਰ ਦਿੱਤਾ ਇਹ ਸੀ ਇਤਿਹਾਸ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਦਾ ਇਸ ਦੇ ਨਾਲ ਹੀ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਕਰੋ ਔਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ।